ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਿਆਸਤ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਅਤੇ ਸਰੋਤਿਆਂ ਦਾ ਮੈਂ ਮਨਦੀਪ ਸਿੰਘ ਨਿੱਗਾ ਸਵਾਗਤ ਕਰਦਾ। 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਏ ਫੈਸਲੇ ਤੋਂ ਬਾਅਦ ਆਮ ਸਿੱਖ ਮਨਾਂ ਦੇ ਵਿੱਚ ਇਹੋ ਗੱਲ ਦੀ ਚਰਚਾ ਸੀ। ਆਮ ਸਿੱਖ ਇਹੋ ਗੱਲ ਦੇ ਉੱਤੇ ਚਰਚਾ ਕਰ ਰਹੇ ਸਨ ਕਿ ਸ਼ਾਇਦ ਹੁਣ ਅਕਾਲੀ ਪੋਲੀਟਿਕਸ ਮੁੜਲੀਹਾਂ 'ਤੇ ਆ ਜਾਊਗੀ। ਜਿੰਨੇ ਵੀ ਪੰਥ ਦੇ ਵਿੱਚ ਪਿਛਲੇ 10-15 ਸਾਲਾਂ ਦੇ ਵਿਵਾਦ ਚੱਲ ਰਹੇ ਨੇ ਉਹ ਹੱਲ ਹੋ ਜਾਣਗੇ। ਸਿੱਖ ਇੱਕ ਸੁਰ ਹੋ ਕੇ ਰਾਜਨੀਤੀ ਦੇ ਵਿੱਚ ਭਾਗ ਲੈਣਗੇ, ਪਰ ਅਜਿਹਾ ਕੁਝ ਵੀ ਨਹੀਂ ਵਾਪਰਿਆ। ਇਸ ਦੇ ਕਾਰਨ ਕੀ ਨੇ ਕਿ ਅਕਾਲੀ ਦਲ ਅਕਾਲ ਤਖਤ ਸਾਹਿਬ ਉੱਤੇ ਆਇਆ, ਉੱਥੇ ਸਵਾਲ ਜਵਾਬ ਵੀ ਹੋਏ, ਮਾਫੀਆਂ ਵੀ ਮੰਗੀਆਂ ਗਈਆਂ, ਨਵੇਂ ਅਕਾਲੀ ਦਲ ਦਾ ਗਠਨ ਕਰਨ ਵਾਸਤੇ ਕਮੇਟੀ ਵੀ ਬਣਾਈ ਗਈ, ਪਰ ਉਹ ਕਮੇਟੀ ਵੀ ਆਪਸ ਦੇ ਵਿੱਚ ਇੱਕ ਸੁਰ ਹੋ ਕੇ ਨਹੀਂ ਚੱਲ ਪਾ ਰਹੀ। ਅਸਤੀਫਿਆਂ ਦੀ ਗੱਲ ਅਕਾਲ ਤਖਤ ਸਾਹਿਬ ਨੇ ਕੀਤੀ ਸੀ, ਪਰ ਅਸਤੀਫੇ ਵੀ ਅਕਾਲੀ ਲੀਡਰਾਂ ਦੇ ਵੱਲੋਂ ਨਹੀਂ ਦਿੱਤੇ ਗਏ। ਢਾਂਚੇ ਦੇ ਵਿੱਚ ਦਿੱਕਤ ਹੈ, ਵਿਅਕਤੀਆਂ ਦੇ ਵਿੱਚ ਦਿੱਕਤ ਹੈ, ਜਾਂ ਕਿਸੇ ਨੀਤੀ ਦੇ ਵਿੱਚ ਦਿੱਕਤ ਹੈ, ਅੱਜ ਇਸ ਗੱਲ ਨੂੰ ਲੈ ਕੇ ਚਰਚਾ ਕਰਾਂਗੇ। ਸਾਡੇ ਨਾਲ ਇਸ ਗੱਲ ਦੇ ਉੱਤੇ ਚਰਚਾ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਭਾਈ ਮਨਧੀਰ ਸਿੰਘ ਜੀ ਜੁੜੇ ਨੇ, ਜੋ ਕਿ ਲੰਬੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੋਟ ਸਿਆਸਤ ਤੋਂ ਮੁਕਤ ਕਰਾਉਣ ਦੇ ਲਈ ਜੋ ਨੀਤੀ ਹੈ ਉਹ ਦੱਸ ਰਹੇ ਨੇ, ਜੋ ਪੰਥਕ ਪਰੰਪਰਾਵਾਂ ਨੇ ਉਹ ਸਿੱਖ ਸੰਗਤ ਦੇ ਸਾਹਮਣੇ ਰੱਖਦੇ ਆ ਰਹੇ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਦੀ ਸਾਂਝ ਪਾਉਂਦੇ ਹਾਂ। ਸਿੰਘ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿੰਘ ਸਾਹਿਬ, 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਫੈਸਲਾ ਸੁਣਾਇਆ ਜਾਂਦਾ, ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਅਕਾਲੀ ਦੇ ਜੋ ਬਾਗੀ ਅਤੇ ਦਾਗੀ ਧੜਾ ਸੀ ਜਾਂ ਸ਼੍ਰੋਮਣੀ ਕਮੇਟੀ ਦੇ ਵੀ ਜਿਹੜੇ ਮੁਲਾਜ਼ਮ ਸਨ ਉਹਨਾਂ ਦੇ ਬਾਬਤ, ਉਸ ਤੋਂ ਬਾਅਦ ਇਹ ਲੱਗਿਆ ਵੀ ਹੱਲ ਹੋ ਜੂ, ਹੁਣ ਮਸਲਾ ਹੱਲ ਹੋਣ ਵਾਲੇ ਪਾਸਿਓਂ ਚੱਲ ਪਊਗਾ, ਬੰਦੇ ਆਪਣੀਆਂ ਗਲਤੀਆਂ ਮੰਨ ਚੁੱਕੇ ਨੇ ਵੀ ਹੁਣ ਇੱਕ ਲੈ ਉੱਤੇ ਚੱਲਿਆ ਜਾਊਗਾ। ਪਰ 20 ਕੁ ਦਿਨਾਂ ਦੇ ਵਿੱਚ ਉਹ ਸਾਰਾ ਜਿਹੜਾ 18-20 ਕੁ ਦਿਨਾਂ ਦੇ ਵਿੱਚ ਖਿਲਾਰਾ ਪੈਂਦਾ ਨਜ਼ਰ ਆ ਜਾਂਦਾ, ਸਭ ਕੁਝ ਮੁੜ ਤੋਂ ਉਸੇ ਪਾਸੇ ਚੱਲਿਆ ਗਿਆ। ਅਕਾਲ ਤਖਤ ਸਾਹਿਬ ਦੇ ਕਿਸੇ ਫੈਸਲੇ ਨੂੰ ਨਹੀਂ ਮੰਨਿਆ ਗਿਆ, ਨਾ ਹੀ ਉਹਨਾਂ ਦੇ ਉੱਤੇ ਲੀਡਰਾਂ ਨੇ ਅਮਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਵੋਟ ਪੋਲੀਟਿਕਸ ਤੋਂ ਬਾਹਰਲੇ ਜਿਹੜੇ ਬੰਦਿਆਂ ਦੀ ਕਮੇਟੀ ਵੀ ਬਣਾਈ ਗਈ ਸੀ ਵੋਟ ਪੋਲੀਟਿਕਸ ਦੀ ਪਾਰਟੀ ਨੂੰ ਮੁੜ ਖੜਾ ਕਰਨ ਦੇ ਲਈ, ਉਹਨਾਂ ਦੇ ਵੀ ਆਪਸ ਦੇ ਵਿੱਚ ਸੁਰ ਨਹੀਂ ਮਿਲ ਰਹੇ। ਤਾਂ ਇਹ ਕਿਉਂ ਹੋਇਆ ਵੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਫੈਸਲਾ ਇਤਿਹਾਸਕ ਦੱਸਿਆ ਜਾ ਰਿਹਾ ਸੀ ਉਹ 15-18 ਦਿਨਾਂ ਦੇ ਵਿੱਚ ਖਿੰਡ ਕੇ ਰਹਿ ਗਿਆ?
ਦੇਖੋ, ਅਸੀਂ ਤਾਂ ਇਹ ਗੱਲ ਬਿਲਕੁਲ ਜਦੋਂ ਫੈਸਲਾ ਆਇਆ ਸੀ
ਜੀ
ਉਸੇ ਵਕਤ ਹੀ ਇਹ ਗੱਲ ਕਹੀ ਸੀਗੀ ਕਿ ਇਹ ਜਿਸ ਤਰੀਕੇ ਦੇ ਨਾਲ ਇਹ ਮਸਲੇ ਨੂੰ ਨਜਿੱਠਿਆ ਗਿਆ ਇਹ ਕਿਸੇ ਠੋਸ ਆਧਾਰ ਦੇ ਉੱਤੇ ਨਹੀਂ ਨਜਿੱਠਿਆ ਗਿਆ। ਇਸ ਕਰਕੇ ਜਿੰਨੀਆਂ ਵੀ ਸਾਰੀਆਂ ਪਹਿਲਕਦਮੀਆਂ ਨੇ ਇਹ ਪੰਥ ਨੂੰ ਕੋਈ ਠੋਸ ਨਿੱਗਰ ਸੇਧ ਦੇਣ ਵਾਲੀਆਂ ਨਹੀਂ ਹਨ। ਇਹ ਗਾਹੇ ਬਗਾਹੇ ਥੋੜ੍ਹੇ ਸਮੇਂ ਬਾਅਦ ਇਹ ਲੀਹੋਂ ਗੱਲ ਲੈ ਜਾਣੀ, ਪਰ ਜਿੰਨੀ ਛੇਤੀ ਲੀਹੋਂ ਲੈ ਗਈ ਇੰਨਾ ਤਾਂ ਸ਼ਾਇਦ ਸਾਨੂੰ ਵੀ ਅੰਦਾਜ਼ਾ ਨਹੀਂ ਸੀਗਾ। ਅੱਜ ਤੁਸੀਂ 20 ਦਿਨ ਹੋਏ ਨੇ ਇਸ ਗੱਲ ਨੂੰ ਸਾਰੇ, ਅੱਜ 21 ਤਰੀਕ ਹੈ, 20 ਦਿਨ ਦੇ ਵਿੱਚ ਜੇ ਤੁਸੀਂ ਫਰਕ ਦੇਖੋ ਤਾਂ ਜੋ ਖਿਲਾਰਾ ਹੈ ਆਪਸੀ ਉਹ ਉਸ ਤੋਂ ਵੀ ਵੱਧ ਗਿਆ। ਪਹਿਲਾਂ ਬਾਦਲ ਦਲ ਦੇ 2 ਧੜਿਆਂ ਦੇ ਵਿੱਚ ਅਗਵਾਈ ਨੂੰ ਬਦਲਣ ਦੇ ਲੈ ਕੇ ਰੌਲਾ ਸੀਗਾ ਜਿੱਥੋਂ ਸ਼ੁਰੂ ਹੋਈ ਗੱਲ, ਅਤੇ ਪਿੱਛੋਂ ਉਹਦੇ 'ਤੇ ਦਿੱਲੀ ਦਰਬਾਰ ਦੀ ਥਾਪੀ ਸੀ, ਅਤੇ ਹੁਣ ਉਸ ਤੋਂ ਅੱਗੇ ਜਾ ਕੇ ਇਹਦੀ ਲਪੇਟ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਵੀ ਆ ਗਈ, ਇਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਆ ਗਏ, ਅਕਾਲ ਤਖਤ ਸਾਹਿਬ ਦੀ ਭੂਮਿਕਾ ਵੀ ਆ ਗਈ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਵੀ ਆ ਗਈਆਂ ਜਿਨ੍ਹਾਂ ਦੇ ਉੱਤੇ ਸਾਰੇ ਕਾਸੇ ਦੇ ਉੱਤੇ ਜਿਹੜੇ ਹੈਗੇ ਆ ਉਹ ਚਿੱਕੜ ਦੇ ਛਿੱਟੇ ਪੈਣੇ ਸ਼ੁਰੂ ਹੋ ਗਏ। ਉਹ ਸੋ ਇਸ ਕਰਕੇ ਇਹ ਸਾਰੇ ਕਾਸੇ ਦੇ ਨਾਲ, ਕਿਉਂਕਿ ਇਹ ਕੋਈ ਵਿਆਪਕ ਪੜਚੋਲ 'ਚੋਂ ਨਿਕਲੀ ਗੱਲ ਨਹੀਂ ਸੀਗੀ, ਇਸ ਕਰਕੇ ਇਹਦਾ ਆਧਾਰ ਠੋਸ ਨਹੀਂ ਸੀਗਾ। ਇਸ ਕਰਕੇ ਜੋ ਇਮਾਰਤ ਹਵਾ 'ਚ ਖੜੀ ਕੀਤੀ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਉਹ ਮਤਲਬ ਖੜੀ ਹੀ ਨਹੀਂ ਹੋਈ। ਉਹ ਮਤਲਬ ਕੰਧਾਂ ਉਸਰਦੇ ਸਾਰ ਹੀ ਉਹ ਕੰਧਾਂ ਹੀ ਡਿੱਗ ਗਈਆਂ, ਹੁਣ ਉਹ ਸਾਰੇ ਇੱਟਾਂ ਦੇ ਖਿਲਾਰੇ ਡਿੱਗ ਰਹੇ, ਕਿਸੇ ਦਾ ਸਿਰ ਪਾੜ ਰਿਹਾ, ਕਿਸੇ ਦਾ ਲੱਕ ਟੁੱਟ ਰਿਹਾ, ਕਿਸੇ ਦਾ ਪੈਰ। ਸੋ ਇਹ ਇਸ ਤਰ੍ਹਾਂ ਹੀ ਹੋਣਾ ਸੀਗਾ। ਸੋ ਜਿਹੜੀ ਗੱਲ ਅਸੀਂ ਉਦੋਂ ਵੀ ਕਹੀ ਸੀਗੀ ਉਹ ਇਹੀ ਸੀਗੀ ਕਿ ਇਹਦੇ ਸਾਰੇ ਮਸਲੇ ਦੇ, ਇਸ ਰੋਗ ਦੇ ਲੱਛਣਾਂ ਦੇ ਹੱਲ ਕਰਕੇ ਤੁਸੀਂ ਇਹਦਾ ਹੱਲ ਨਹੀਂ ਕੱਢ ਸਕਦੇ, ਇਹਦੇ ਲਈ ਵਿਆਪਕ ਗੰਭੀਰ ਪੜਚੋਲ ਦੀ ਲੋੜ ਹੈ। ਸੋ ਉਹਦੀ ਅਣਹੋਂਦ ਦੇ ਵਿੱਚ ਇਹ ਗੱਲ ਪੁਖਤਾ ਰੂਪ ਸਹੀ ਸੇਧ ਜਾਣੀ ਨਹੀਂ ਹੈ।
ਸਿੰਘ ਸਾਹਿਬ, ਜਿਵੇਂ ਤੁਸੀਂ ਸ਼ੁਰੂ ਤੋਂ ਕਿਹਾ ਪੜਚੋਲ ਦੀ ਲੋੜ ਹੈ, 20 ਦਿਨ ਹੋ ਗਏ ਨੇ, ਤੁਸੀਂ ਪੜਚੋਲ ਕੀਤੀ, ਤੁਸੀਂ ਕੀ ਮੰਨਦੇ ਹੋ ਵੀ ਇਹਨਾਂ ਮਸਲਿਆਂ ਨੂੰ ਲੈ ਕੇ ਵੀ ਕਿਉਂ ਇਹ ਸਾਰਾ ਕੁਛ ਵਾਪਰ ਰਿਹਾ, ਕਿਹੜੇ ਫੈਕਟਰ ਨੇ ਇਹਦੇ ਵਿੱਚ ਜਿਹੜੇ ਇਸ ਸਭ ਦੇ ਲਈ ਜ਼ਿੰਮੇਵਾਰ ਨੇ, ਕਿਵੇਂ ਇਹ ਸਾਰਾ ਕੁਛ ਸਹੀ ਲਈ 'ਤੇ ਆ ਸਕਦਾ?
ਦੇਖੋ ਪੜਚੋਲ ਹੋਣੀ ਤਾਂ ਸਾਂਝੇ ਰੂਪ ਦੇ ਵਿੱਚ ਚਾਹੀਦੀ ਹੈ। ਮਹਾਰਾਜ ਨੇ ਪੰਥ ਨੂੰ ਇੱਕ ਵਿਧੀ ਦਿੱਤੀ ਆ ਜਿਹਦੇ ਵਿੱਚ ਤੁਸੀਂ ਪੜਚੋਲ ਕਰਨੀ ਆ
ਜੀ,
ਅਤੇ ਉਹਦੇ ਵਿੱਚ ਸੰਗਤੀ ਰੂਪ 'ਚ ਹੋਣੀ ਚਾਹੀਦੀ ਹੈ, ਆਪਣੀ ਕਲੈਕਟਿਵ ਲੀਡਰਸ਼ਿਪ ਰਾਹੀਂ ਹੋਣੀ ਚਾਹੀਦੀ ਹੈ। ਪਰ ਜੇ ਤੁਸੀਂ ਨਿੱਜੀ ਤੌਰ 'ਤੇ ਮੇਰੇ ਤੋਂ ਪੁੱਛੋ ਤਾਂ ਮਤਲਬ ਮੈਂ ਸਮਝਣਾ ਕਿ ਜਿੰਨੀ ਕੁ ਮੇਰੀ ਬੁੱਧੀ ਹੈਗੀ ਵੀ ਤਿੰਨ ਗੱਲਾਂ ਨੇ। ਇੱਕ, ਜੋ ਵੀ ਇਹ ਸਾਰੀ ਖਿਲਾਰਾ ਪਿਆ
ਜੀ,
ਜਿਹੜੀਆਂ ਪੰਜ ਨੁਕਤੇ ਮੈਂ ਦੁਬਾਰਾ ਦੁਹਰਾ ਦਿੰਦਾ, ਜਿਹਦੇ ਗੁਨਾਹ ਲੱਗੇ ਨੇ ਬਾਦਲ ਦਲ ਦੀ ਲੀਡਰਸ਼ਿਪ 'ਤੇ
ਜੀ।
ਇੱਕ ਲੱਗਿਆ ਸੀਗਾ ਗੁਰੂ ਗ੍ਰੰਥ ਮਹਾਰਾਜ ਦੀ ਬੇਅਦਬੀ ਕਰਨ ਵਾਲਿਆਂ ਦੀ ਭਾਈਵਾਲੀ ਕਰਨ ਦਾ। ਇੱਕ, ਗੁਰੂ ਖਾਲਸਾ ਪੰਥ ਦੇ ਉੱਤੇ ਜਿਹੜੇ ਜਰਵਾਣੇ ਹਮਲਾਵਰ ਹੋ ਕੇ ਆਏ ਉਹਨਾਂ ਕਾਤਲ ਅਫਸਰਾਂ ਦੀ ਪੁਸ਼ਤ ਪਨਾਹੀ ਦਾ। ਇੱਕ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਾਖ ਨੂੰ ਗਿਰਾਉਣ ਦਾ। ਇੱਕ, ਸ਼੍ਰੋਮਣੀ ਕਮੇਟੀ ਦੀ ਜੋ ਧਾਰਮਿਕ ਨਿਰਪੱਖਤਾ ਉਹਨੂੰ ਢਾਹ ਲਾਉਣ ਦਾ। ਅਤੇ ਇੱਕ, ਅਕਾਲੀ ਦਲ ਜਿਹੜਾ ਸੀਗਾ ਸਿੱਖਾਂ ਦੀ ਪੰਥ ਦੀ ਨੁਮਾਇੰਦਾ ਜਮਾਤ ਸੀ, ਰਾਜ ਸੀ, ਉਹਦਾ ਚਰਿੱਤਰ ਬਦਲਣ ਦਾ, ਉਹਨੂੰ ਪੰਜਾਬੀ ਪਾਰਟੀ ਬਣਾਉਣ ਦਾ। ਸੋ ਜਿਹੜਾ ਸਮਝ ਆਇਆ ਸਾਰੀ ਗੱਲ ਉਹ ਇਹ ਆਈ ਸੀਗੀ ਕਿ ਵੀ ਕੁਛ ਵਿਅਕਤੀਆਂ ਦਾ ਕਰਕੇ ਸਾਰਾ ਕੁਛ ਹੋ ਗਿਆ, ਵਿਅਕਤੀਆਂ ਦੇ ਵਿੱਚੋਂ ਵੀ ਖਾਸ ਕਰਕੇ ਇੱਕ ਬਾਦਲ ਪਰਿਵਾਰ ਅਤੇ ਉਹਦੇ ਨਾਲ ਵਾਲੇ ਜਿੰਨੇ ਵੀ ਉਹਦੇ ਲੀਡਰਸ਼ਿਪ, ਉਹਨਾਂ ਦੇ ਪਰਿਵਾਰਕ ਜਿੰਨੇ ਵੀ ਸਾਰੇ ਜੋਟੀਦਾਰ ਭਾਈਵਾਲ, ਉਹਨਾਂ ਨੂੰ ਮੁੱਖ ਰੱਖਿਆ ਗਿਆ ਅਤੇ ਬਾਹਰ ਬਾਕੀਆਂ ਦਾ ਲਗਭਗ ਬਹੁਤਾ ਨਹੀਂ ਦੋਸ਼ ਲਾਇਆ ਗਿਆ। ਸੋ ਮੈਂ ਸਮਝਦਾ ਕਿ ਗੱਲ ਇਕੱਲੀ ਕੁਛ ਨਿੱਜੀ ਤੌਰ ਦੇ ਉੱਤੇ ਕੁਛ ਕਿਰਦਾਰਾਂ ਦੀ ਨਹੀਂ ਹੈ। ਨਿਸ਼ਚਿਤ ਰੂਪ ਦੇ ਵਿੱਚ ਕੋਈ ਵੀ ਘਟਨਾ ਹੋਣੀ ਆ ਹੋਣੀ ਤਾਂ ਕੁਛ ਬੰਦਿਆਂ ਸ਼ਖਸੀਅਤਾਂ ਰਾਹੀਂ ਆ, ਪਰ ਉਹਦੇ ਜਿਹੜੇ ਅਸਲ ਕਾਰਨ ਹੈਗੇ ਨੇ ਉਹ ਦੇਖਣੇ ਚਾਹੀਦੇ ਨੇ। ਇਸ ਸੰਬੰਧ ਦੇ ਵਿੱਚ ਮੈਂ ਸਮਝਦਾ ਕਿ ਜਿੱਥੇ ਨੀਤੀ ਨਿੱਜੀ ਰੂਪ ਦੇ ਵਿੱਚ ਜਿਹੜੇ ਬਾਦਲ ਪਰਿਵਾਰ ਅਤੇ ਬਾਦਲ ਪਰਿਵਾਰ ਦੇ ਹੋਰ ਸਾਰੇ ਜੋਟੀਦਾਰ ਨੇ ਜਿਨ੍ਹਾਂ ਰਾਹੀਂ ਇਹ ਸਾਰਾ ਕੁਛ ਹੋਇਆ, ਉਹ ਤਾਂ ਹਨ ਹੀ ਭਾਗੀਦਾਰ, ਪਰ ਅਸਲ ਦੇ ਵਿੱਚ ਇਹਦੇ ਨੀਤੀਗਤ ਅਤੇ ਢਾਂਚਾਗਤ ਕਾਰਨ ਵੀ ਨੇ। ਮਤਲਬ ਢਾਂਚਾਗਤ ਦੇ ਵਿੱਚ
ਕਾਰਨ ਤੁਸੀਂ ਦੱਸ ਸਕਦੇ ਹੋ ਵੀ ਕਿਹੜੇ ਕਿਹੜੇ ਨੇ?
ਢਾਂਚਾਗਤ ਦੇਖੋ, ਸਭ ਤੋਂ ਪਹਿਲਾਂ ਢਾਂਚੇ ਦੀ ਦਿੱਕਤ ਸੀਗੀ। ਗੁਰੂ ਖਾਲਸਾ ਪੰਥ ਦੇ ਵਿੱਚ ਰਾਜਸੀ ਤੌਰ ਦੇ ਉੱਤੇ ਜਿਹੜਾ ਢਾਂਚਾ ਰਿਹਾ ਪੋਲੀਟਿਕਸ ਨੂੰ ਸੰਬੋਧਿਤ ਹੋਣ ਦਾ, ਜਦੋਂ ਅਸੀਂ ਆਪ ਆਜ਼ਾਦ ਸੀਗੇ, ਖੁਦ ਮੁਖਤਿਆਰ ਸੀਗੇ 1849 ਤੋਂ ਪਹਿਲਾਂ, ਜਦੋਂ ਖਾਲਸਾ ਜੀ ਦਾ ਇੱਥੇ ਬੋਲਬਾਲਾ ਸੀਗਾ, ਸਾਡਾ ਰਾਜ ਸੀਗਾ, ਉਦੋਂ ਬਹੁਤ ਸਪਸ਼ਟ ਸੀਗਾ ਕਿ ਤਖ਼ਤਾਂ ਦਾ ਪ੍ਰਬੰਧ ਬਿਲਕੁਲ ਨਿਰਪੱਖ ਨਿਸ਼ਕਾਮ ਧਿਰ ਕਰਦੀ ਸੀ, ਜਿਹਨੂੰ ਅਕਾਲੀ ਕਹਿੰਦੇ ਸੀ। ਉਹ ਵੀ ਸਾਡੀ ਇੱਕ ਪਰੰਪਰਾ, ਉਹ ਰਹਿਤ ਪਰਪੱਕ ਬੰਦੇ ਸੀਗੇ ਅਤੇ ਅਹੁਦਿਆਂ ਤੋਂ ਨਿਸ਼ਕਾਮ ਰਹਿਣ ਵਾਲੇ, ਸਟਰਗਲ 'ਚ ਅੱਗੇ ਰਹਿਣ ਵਾਲੇ। ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਡੀਸੈਂਟਰਲਾਈਜ਼ ਸੀਗਾ ਅਤੇ ਉਹਦੇ ਲਈ ਇੱਕ ਵੱਖਰਾ ਪ੍ਰਬੰਧ ਸੀਗਾ, ਅਤੇ ਜਿਹੜੇ ਸਾਡੇ ਖਾਲਸੇ ਜੀ ਦੇ ਬੋਲਬਾਲੇ ਲਈ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਾਜਸੀ ਧਿਰਾਂ ਸੀਗੀਆਂ, ਉਹਨਾਂ ਦਾ ਇੱਕ ਵੱਖਰਾ ਦਾਇਰਾ ਸੀਗਾ, ਜਿਹੜੀਆਂ ਸਾਡੀਆਂ ਮਿਸਲਾਂ ਸੀਗੀਆਂ। ਅਤੇ ਇੱਕ ਖੁਦਮੁਖਤਿਆਰ ਸਰਦਾਰਾਂ ਦੇ ਜਥੇ ਧੜੇ ਸੀਗੇ ਜਿਹੜੇ ਦੂਜੇ ਤਖ਼ਤਾਂ ਦੇ ਮਤਹਿਤ ਰਹਿ ਕੇ ਸੂਬੇਦਾਰੀ ਕਰਦੇ ਸੀ। ਸੋ ਇਹ ਇੱਕ ਢਾਂਚਾ ਸਿੱਖਾਂ ਕੋਲ ਸੀਗਾ। ਹੁਣ ਉਸ ਵੇਲੇ ਢਾਂਚੇ ਦੇ ਵਿੱਚ ਜਿਹੜੇ ਦੂਜੇ ਤਖ਼ਤ ਦੇ ਮਤਹਿਤ ਰਹਿਣ ਵਾਲੇ ਸਿੱਖ ਹੈ ਜਾਂ ਉਹਨਾਂ ਦੇ ਜਿਹੜੇ ਜਥੇ ਨੇ, ਖਾਸ ਕਰਕੇ ਇਸ ਹਿਸਟਰੀ 'ਚੋਂ ਲੈਣੀ ਹੋਵੇ ਤਾਂ ਪਟਿਆਲੇ ਵਾਲੇ, ਪਟਿਆਲਾ ਫੂਲਕਿਆਂ ਦੀਆਂ ਰਿਆਸਤਾਂ ਵਾਲੀਆਂ ਸਾਰੀਆਂ, ਉਹਨਾਂ ਨੂੰ ਕਦੇ ਵੀ ਪੰਥ ਦੀ ਨੁਮਾਇੰਦਗੀ ਕਰਨ ਦਾ ਜਿਹੜਾ ਮਾਣ ਸਨਮਾਨ ਜਾਂ ਹੱਕ ਨਹੀਂ ਮਿਲਿਆ ਸੀਗਾ। ਸਾਡੇ ਇੱਥੇ ਦਿੱਕਤ ਆਈ ਕਿ ਅਸੀਂ ਅਕਾਲੀ ਦਲ ਜਦੋਂ ਬਣਾਇਆ ਸੀਗਾ 1920 ਦੇ ਵਿੱਚ, ਉਦੋਂ ਉਹ ਦੁਨੀਆ ਦੇ ਕਿਸੇ ਤਖ਼ਤ ਦੇ ਅਧੀਨ ਚੱਲਣ ਵਾਲੀ ਜਥੇਬੰਦੀ ਨਹੀਂ ਸੀਗੀ। ਮੁੜ ਕੇ ਹੌਲੀ ਹੌਲੀ ਉਹ 1926 'ਚ ਵੋਟਾਂ 'ਚ ਆ ਗਿਆ, ਫਿਰ 1937 ਦੇ ਵਿੱਚ ਵਿਧਾਨ ਸਭਾ ਦੀਆਂ ਜਿਹੜੀਆਂ ਪੰਜਾਬ ਦੀ ਉਸ ਵੇਲੇ ਅੰਗਰੇਜ਼ਾਂ ਵੇਲੇ ਵਿਧਾਨ ਸਭਾ ਸੀ ਉਹਦੇ 'ਚ ਆ ਗਏ, ਫਿਰ 1950 ਜਦੋਂ ਇੰਡੀਆ ਦੇ ਵਿੱਚ ਸੱਤਾ ਦਾ ਤਬਾਦਲਾ ਹੋਇਆ, ਜੋ ਜਿੰਨੀ ਸਾਰੀ ਹੈ ਪੋਲੀਟਿਕਸ ਹੈ, ਇਹਦੇ ਵਿੱਚ ਉਹ ਇੰਡੀਅਨ ਪਾਰਲੀਮੈਂਟ ਦੀ ਪੋਲੀਟਿਕਸ 'ਚ ਆ ਗਏ ਅਤੇ ਉਸ ਤਖ਼ਤ ਦੇ ਅਧੀਨ ਚੱਲਣ ਲੱਗ ਗਏ। ਤਾਂ ਉਹ ਇੱਕ ਦੂਜੇ ਤਖ਼ਤ ਦੇ ਅਧੀਨ ਚੱਲਣ ਵਾਲੀ ਜਥੇਬੰਦੀ ਨੂੰ ਪੰਥ ਦੀ ਨੁਮਾਇੰਦਾ ਜਥੇਬੰਦੀ ਨਹੀਂ ਮੰਨਿਆ ਜਾ ਸਕਦਾ ਸੀਗਾ, ਉਹਦੇ ਵਿੱਚੋਂ ਹੀ ਇਹ ਸਾਰੀਆਂ ਸਮੱਸਿਆ ਪੈਦਾ ਹੋਈਆਂ। ਸੋ ਜਿਹੜੀ ਗੱਲ ਇਹ ਹੈਗੀ ਆ ਕਿ ਅਕਾਲ ਤਖ਼ਤ ਸਾਹਿਬ ਨੂੰ ਢਾਹ ਲੱਗ ਗਈ, ਸ਼੍ਰੋਮਣੀ ਕਮੇਟੀ ਨੂੰ ਢਾਹ ਲੱਗ ਗਈ, ਗੁਰੂ ਗ੍ਰੰਥ ਜਾਂ ਗੁਰੂ ਪੰਥ ਤੱਕ ਗੱਲ ਚਲੀ ਗਈ, ਅਕਾਲੀ ਦਲ ਵੀ ਤਬਾਹ ਹੋ ਗਿਆ, ਉਹ ਕਿਸ ਤਾਕਤ ਨਾਲ ਹੋਇਆ ਹੈ ਸਾਰਾ ਕੁਛ? ਐਡੀਆਂ ਪੁਰਾਣੀਆਂ, ਇੰਨੀਆਂ ਤਾਕਤਵਰ, ਨੈਤਿਕ ਤੌਰ 'ਤੇ ਇੰਨੀਆਂ ਉੱਚੀਆਂ ਇਹ ਸੰਸਥਾਵਾਂ ਸੀਗੀਆਂ ਪੰਥ ਦੀਆਂ, ਜਥੇਬੰਦੀਆਂ ਸੀਗੀਆਂ
ਜੀ,
ਉਹ ਇੱਕ ਦਿਨ 'ਚ ਥੋੜ੍ਹੀ ਢਲ ਗਈਆਂ, ਅਕਾਲੀ ਦਲ ਇੱਕ ਦਿਨ 'ਚ ਥੋੜ੍ਹੀ ਖਤਮ ਹੋਇਆ। ਉਹ 'ਚ ਇੱਕ ਬਹੁਤ ਪਾਵਰਫੁਲ ਤਾਕਤ ਸੀਗੀ ਜਿਹਨੇ ਨੇ ਇਹ ਸਾਰੀਆਂ ਸੰਸਥਾਵਾਂ ਨੂੰ ਆਪਣੇ ਅਨੁਸਾਰ ਢਾਲ ਲਿਆ। ਉਹ ਇੱਕ ਇਕੱਲਾ ਬਾਦਲ ਜਾਂ ਬਾਦਲ ਪਰਿਵਾਰ ਨਹੀਂ ਸੀਗਾ, ਜਿਸ ਤਾਕਤ ਨੇ ਇਹ ਸਾਰੀਆਂ ਜਥੇਬੰਦੀਆਂ ਨੂੰ ਪੰਥ ਦੀਆਂ ਨੂੰ ਨੁਕਸਾਨ ਪਹੁੰਚਾਇਆ ਉਹ ਇੰਡੀਅਨ ਸਟੇਟ ਤੋਂ ਜਿਹੜੀ ਪਾਵਰ ਡਰਾਈਵ ਹੋ ਰਹੀ ਸੀਗੀ ਜਿਹੜੀ ਸੱਤਾ ਇਹ ਉੱਥੋਂ ਨਿਕਾਸ ਕਰਦੇ ਸੀਗੇ ਆਪਣੇ ਇੰਡੀਅਨ ਸਟੇਟ 'ਚ ਮਿਲੇ ਅਹੁਦਿਆਂ ਰਾਹੀਂ ਮਤਲਬ ਜੇ ਬਾਦਲ ਮੁੱਖ ਮੰਤਰੀ ਨਾ ਬਣਦਾ ਤਾਂ ਉਹ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਜਾਂ ਗੁਰੂ ਗ੍ਰੰਥ ਗੁਰੂ ਪੰਥ ਨੂੰ ਇਸ ਹੱਦ ਤੱਕ ਨੁਕਸਾਨ ਪਹੁੰਚਾਉਣ ਦੀ ਹੈਸੀਅਤ 'ਚ ਨਹੀਂ ਪਹੁੰਚ ਸਕਦਾ ਸੀਗਾ ਆਪਣੀ ਪਰਸਨਲ ਕਪੈਸਿਟੀ ਨਾਲ ਜਾਂ ਈਵਨ ਆਪਣੀ ਧੜੇ ਦੀ ਕਪੈਸਿਟੀ ਨਾਲ। ਸੋ ਉਹ ਤਾਕਤ ਕਿੱਥੋਂ ਆਈ? ਉਹ ਤਾਕਤ ਆਈ ਇੰਡੀਅਨ ਸਟੇਟ ਦੀ ਤਾਕਤ ਹੈ,
ਰਾਜ ਕਰਨ ਦੀ ਭਾਵਨਾ ਜਿਹੜੀ ਬੰਦਿਆਂ ਦੇ ਅੰਦਰ ਪਈ ਹੈ ਉਹਦੇ ਕਾਰਨ ਵਾਪਰਿਆ।
ਉਹ ਤਾਂ ਸਦਾ ਹੀ ਹੁੰਦੀ ਹੈ, ਪਰ ਮੈਂ ਕਹਿੰਦਾ ਕਿ ਰਾਜ ਕਰਨ ਦੀ ਭਾਵਨਾ ਅੰਦਰ ਹੁੰਦੀ ਵੀ, ਪਰ ਫਿਰ ਵੀ ਜਿਸ ਤਾਕਤ ਨੇ ਇਹਨਾਂ ਸੰਸਥਾਵਾਂ ਨੂੰ ਜ਼ਰਬ ਪਹੁੰਚਾਈ ਆ ਉਹ ਤਾਕਤ ਉਹਨੇ ਕਿੱਥੋਂ ਲਈ ਆ, ਕਿੱਥੋਂ ਚੈਨਲਾਈਜ਼ ਕੀਤੀ ਹੈ, ਇਕੱਠੀ ਕੀਤੀ ਹੈ, ਉਹ ਇੰਡੀਅਨ ਸਟੇਟ ਦੀ ਜਿਹੜੀ ਤਾਕਤ ਹੈ ਐਜ਼ ਏ ਮੁੱਖ ਮੰਤਰੀ। ਹੁਣ ਜਿਹੜਾ ਮੁੱਖ ਮੰਤਰੀ ਬਣਨਾ ਉਹ ਕੋਈ ਪੰਥ ਦੀ ਤਾਕਤ ਨਹੀਂ ਹੈ, ਪੰਥ ਦੀ ਸੰਸਥਾ ਨਹੀਂ ਹੈ। ਪੰਜਾਬ ਦਾ ਜਿਹੜਾ ਮੁੱਖ ਮੰਤਰੀ ਉਹ ਇੰਡੀਅਨ ਸਟੇਟ ਤੋਂ ਪਾਵਰ ਲੈਂਦਾ। ਮੁੱਖ ਮੰਤਰੀ ਬਣਨ ਦੇ ਨਾਲ ਸਾਰਾ ਪੁਲਿਸ ਦਾ ਤੰਤਰ ਤੁਹਾਡੇ ਕੋਲ ਆ ਗਿਆ, ਸਾਰਾ ਸੂਹੀਆ ਤੰਤਰ ਤੁਹਾਡੇ ਕੋਲ ਆ ਗਿਆ, ਉਸ ਪੁਲਿਸ ਦੇ ਤੰਤਰ ਅਤੇ ਸੂਹੀਆ ਤੰਤਰ ਦੇ ਰਾਹੀਂ ਪੰਥ ਦੇ ਵਿੱਚ ਜਿੰਨੇ ਸਾਰੀਆਂ ਦੂਜੀਆਂ ਜਥੇਬੰਦੀਆਂ ਨੇ ਜਾਂ ਦੂਜਾ ਖਿਆਲ ਰੱਖਣ ਵਾਲੀਆਂ ਜਾਂ ਜ਼ਿਆਦਾ ਪੰਥਕ ਖਿਆਲ ਰੱਖਣ ਵਾਲੀਆਂ ਜਥੇਬੰਦੀਆਂ ਨੇ ਉਹਨਾਂ ਦੇ ਉੱਤੇ ਤੁਸੀਂ ਤਸ਼ੱਦਦ ਕਰਾਏ, ਇਸੇ ਕਰਕੇ ਉਹ ਪੁਲਿਸ ਅਫਸਰ ਜਿਹੜੇ ਦਾਗੀ ਸੀਗੇ ਉਹਨਾਂ ਨੂੰ ਤੁਸੀਂ ਅਹੁਦੇ ਦਿੱਤੇ, ਤੁਸੀਂ ਉਹਨਾਂ ਦੀ ਸਾਰੀ ਸਰਵੇਲੈਂਸ ਕਰਾਈ, ਜਸੂਸੀ ਕਰਾਈ, ਜਿਹਦੇ ਨਾਲ ਤੁਸੀਂ ਸਟੇਟ ਦੀ ਤਾਕਤ ਵਰਤ ਕੇ ਪੰਥ ਦੇ ਅੰਦਰ ਜਿਹੜੀ ਤੁਸੀਂ ਗਲਬਾ ਆਪਣਾ ਪਾਉਣਾ ਸੀਗਾ ਉਹ ਮਜ਼ਬੂਤ ਕੀਤਾ। ਸੋ ਇਹ ਨਹੀਂ ਹੈ ਕਿ ਬਾਦਲ ਪਰਿਵਾਰ ਇਕੱਲਾ ਆਪਣੀ ਸਮਰੱਥਾ ਦੇ ਨਾਲ ਜਾਂ ਬਾਦਲ ਪਰਿਵਾਰ ਦੀ ਇੱਕ ਵੱਡੀ ਜੋਟੀ ਆਪਣੀ ਤਾਕਤ ਦੇ ਨਾਲ ਹੀ ਪੰਥ ਦੇ ਉੱਤੇ ਗਲਬਾ ਪਾ ਗਏ। ਸੋ ਜਿਹੜਾ ਗਲਬਾ ਪਾਉਣ ਦੇ ਲਈ ਉਹਨਾਂ ਨੂੰ ਐਜ ਮਿਲਿਆ, ਜਿੱਥੋਂ ਜ਼ਿਆਦਾ ਤਾਕਤ ਮਿਲੀ, ਉਹ ਉਹਨਾਂ ਨੇ ਇੰਡੀਅਨ ਸਟੇਟ ਤੋਂ ਡਰਾਈਵ ਕੀਤੀ ਸੀ। ਸੋ ਇਸ ਕਰਕੇ ਜੇ ਸਾਡੀ ਇਹ ਐਨਾਲਿਸਿਸ ਬਣਦੀ ਆ ਕਿ ਇਹ ਇਸ ਕਰਕੇ ਹੋ ਸਕਿਆ ਕਿ ਸਾਡੇ ਕੋਲ ਅਸੀਂ ਇੱਕੋ ਜਥੇਬੰਦੀ ਰਾਹੀਂ, ਜਿੱਦਾਂ ਮੈਂ ਕਿਹਾ ਪਹਿਲਾਂ ਵੀ ਪਹਿਲਾਂ ਚਾਰ ਵੱਖ ਵੱਖ ਤਰ੍ਹਾਂ ਦੀਆਂ ਜਥੇਬੰਦੀਆਂ ਸੀਗੀਆਂ, ਵੱਖ ਵੱਖ ਪੱਧਰ 'ਤੇ ਸੀਗੀਆਂ। ਜੇ ਇੱਕ ਗ੍ਰਸਤ ਹੋ ਵੀ ਜਾਏ, ਮਤਲਬ ਜਿਹੜੇ ਇਹ ਪਟਿਆਲੇ ਵਾਲੀਆਂ ਰਿਆਸਤਾਂ ਉਹ ਮੁਗਲਾਂ ਦੇ ਨਾਲ ਜਾਂ ਅੰਗਰੇਜ਼ਾਂ ਨਾਲ ਹੋ ਵੀ ਗਈਆਂ ਤਾਂ ਅਕਾਲ ਤਖਤ ਸਾਹਿਬ 'ਤੇ ਨੁਕਸਾਨ ਨਹੀਂ ਆ ਸਕਿਆ, ਕਿਉਂਕਿ ਉਹਨਾਂ ਕੋਲ ਅਕਾਲ ਤਖਤ ਸਾਹਿਬ ਨੂੰ ਪ੍ਰਭਾਵਿਤ ਕਰਨ ਦੀ ਕੋਈ ਹੈਸੀਅਤ ਹੀ ਨਹੀਂ ਸੀਗੀ, ਉਹਨਾਂ ਕੋਲ ਗੁਰਦੁਆਰਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਈ ਹੈਸੀਅਤ ਹੀ ਨਹੀਂ ਸੀਗੀ। ਹੁਣ ਇੱਥੇ ਹੋਇਆ ਇਹ ਕਿ ਅਸੀਂ ਸਾਰੀ ਤਰ੍ਹਾਂ ਦੇ ਆਪਣੇ ਪ੍ਰਬੰਧ ਇੱਕੋ ਜਥੇਬੰਦੀ ਦੇ ਤਹਿਤ ਕਰ ਦਿੱਤੇ, ਅਤੇ ਉਸ ਜਥੇਬੰਦੀ ਦਾ ਜਿਹੜਾ ਸਭ ਤੋਂ ਸ਼ੀਰਸ਼ ਬੰਦਾ ਉਹ ਇੰਡੀਅਨ ਸਟੇਟ ਦੇ ਅੰਦਰ ਆ ਗਿਆ। ਸੋ ਇਸ ਕਰਕੇ ਢਾਂਚਾਗਤ ਪ੍ਰੋਬਲਮ ਜਿੰਨਾ ਟਾਈਮ ਤੱਕ ਸਿੱਖ ਹੱਲ ਨਹੀਂ ਕਰਦੇ, ਸਿੱਖਾਂ ਨੂੰ ਇੰਡੀਅਨ ਵੋਟ ਪੋਲੀਟਿਕਸ ਦੇ ਅੰਦਰ ਜਿਹੜੀ ਵੀ ਧਿਰ ਕੰਮ ਕਰਦੀ ਹੈ, ਚਾਹੇ ਉਹ ਪੰਜਾਬੀ ਪਾਰਟੀ ਦੇ ਤੌਰ 'ਤੇ ਕੰਮ ਕਰਦੀ ਆ, ਚਾਹੇ ਉਹ ਸਿੱਖ ਨੈਸ਼ਨਲਿਸਟ ਪਾਰਟੀ ਦੇ ਤੌਰ 'ਤੇ, ਯਾਨੀ ਕਿ ਸਿੱਖਾਂ ਦੀ ਪਛਾਣ, ਸਿੱਖਾਂ ਦੀ ਹੋਮਲੈਂਡ ਦੇ ਲਈ ਵੱਧ ਅਧਿਕਾਰ ਲੈਣ ਦੀ ਗੱਲ ਕਰਦੀ ਆ ਜਿਹਦੇ ਅਨੰਦਪੁਰ ਸਾਹਿਬ ਦਾ ਮਤਾ, ਚਾਹੇ ਉਹ ਸਿੱਖਾਂ ਦੀ ਸੋਵਰੈਨਿਟੀ ਦੀ ਗੱਲ ਕਰਦੀ ਹੈ ਜਿਵੇਂ ਅਕਾਲੀ ਦਲ ਅੰਮ੍ਰਿਤਸਰ ਹੈਗਾ ਜਾਂ ਹੋਰ ਵੀ ਨਵੀਆਂ ਜਥੇਬੰਦੀਆਂ ਹੈਗੀਆਂ, ਜਿਹੜੇ ਵੀ ਚਾਹੇ ਸਿੱਖਾਂ ਦੀ ਕਿਸ ਤਰ੍ਹਾਂ ਦੀ ਵੀ ਮਰਜ਼ੀ ਰਾਜਸੀ ਪਛਾਣ ਦੀ ਗੱਲ ਕਰਦੇ, ਬਟ ਇੰਡੀਅਨ ਵੋਟ ਪੋਲੀਟਿਕਸ ਦੇ ਅੰਡਰ ਚੱਲਦੇ ਆ, ਜੇ ਤੁਸੀਂ ਉਹਨਾਂ ਦੇ ਤਹਿਤ ਗੁਰਦੁਆਰਾ ਪ੍ਰਬੰਧ ਅਤੇ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਉਹਨਾਂ ਦੇ ਮਤਹਿਤ ਰੱਖੋਗੇ ਤਾਂ ਉਹ ਇਹਨਾਂ ਵੋਟਾਂ ਦੇ ਵਿੱਚ ਸਫਲ ਹੋਣ ਦੇ ਲਈ ਇਹਨਾਂ ਸੰਸਥਾਵਾਂ ਨੂੰ ਆਪਣੇ ਅਨੁਸਾਰ ਵਰਤਣਗੇ, ਢਾਲਣਗੇ। ਤਾਂ ਇਸ ਕਰਕੇ ਸਿੱਖਾਂ ਨੂੰ ਇਹ ਢਾਂਚੇ ਦੇ ਵਿੱਚ ਫਰਕ ਲਿਆਉਣਾ ਪੈਣਾ ਕਿ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਦੇ ਲਈ ਇੱਕ ਨਿਆਰੀ, ਵੱਖਰੀ, ਪੂਰੀ ਇੰਟਰਨੈਸ਼ਨਲ ਲੈਵਲ ਦੀ ਇੱਕ ਜਥਾ ਬਣਾਉਣਾ ਪੈਣਾ, ਕਿਉਂਕਿ ਅਕਾਲ ਤਖਤ ਸਾਹਿਬ ਦਾ ਦਾਇਰਾ ਪੂਰਾ ਦੁਨੀਆ ਅਤੇ ਗੁਰਦੁਆਰਾ ਪ੍ਰਬੰਧ ਦੇ ਲਈ ਉਹਨਾਂ ਨੂੰ ਇਸ ਤਰ੍ਹਾਂ ਦਾ ਜਥਾ ਲਿਆਉਣਾ ਪੈਣਾ ਜਿਹੜਾ ਵੱਖ ਵੱਖ ਜਗ੍ਹਾ, ਮਤਲਬ ਹੁਣ ਆਪਾਂ ਪੰਜਾਬ ਦੀ ਗੱਲ ਕਰ ਲਈਏ ਜੇ, ਖਾਸ ਕਰ ਜਿੱਥੇ ਆਪਾਂ ਕਰ ਰਹੇ ਸ਼੍ਰੋਮਣੀ ਕਮੇਟੀ ਜਾਂ ਹੁਣ ਹਰਿਆਣੇ 'ਚ ਹੋ ਰਹੀ ਜਾਂ ਦਿੱਲੀ, ਜਿਹੜੀਆਂ ਬਿਲਕੁਲ ਆਪਣੇ ਨੇੜੇ, ਅਸਲ ਪੰਜਾਬ ਹੈਗਾ ਹੀ, ਸਾਰਾ ਪੰਜਾਬ ਹੀ ਸੀਗਾ, ਇੱਥੇ ਜਿਨ੍ਹਾਂ ਨੇ ਵੀ ਸ਼੍ਰੋਮਣੀ ਕਮੇਟੀ ਲੜਨੀ ਆ, ਗੁਰਦੁਆਰਾ ਪ੍ਰਬੰਧ 'ਚ ਆਉਣਾ, ਉਹ ਵੋਟ ਪੋਲੀਟਿਕਸ ਦੇ ਉਹ ਸਿੱਧੇ ਦਖਲ ਤੋਂ ਮੁਕਤ ਹੋਣੇ ਚਾਹੀਦੇ। ਇਹ ਇਕੱਲੀ ਪੰਜਾਬ ਦੀ ਥੋੜ੍ਹੀ ਗੱਲ ਆ, ਹਰਿਆਣੇ ਜਾਂ ਦਿੱਲੀ 'ਚ ਵੀ ਇਹੀ ਕੁਛ ਹੀ ਹੋ ਰਿਹਾ।
ਇਹ ਬੰਦੇ ਜਿਹੜੇ ਨੇ, ਮੰਨ ਲਓ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ, ਸਿੱਖਾਂ ਨੇ ਜਿਨ੍ਹਾਂ ਨੇ ਸਮਰਪਿਤ ਹੋਣਾ ਜਾਂ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਸਮਰਪਿਤ ਹੋਣਾ, ਤੁਹਾਨੂੰ ਇਹ ਨਹੀਂ ਲੱਗਦਾ ਵੀ ਮੰਨ ਲਓ ਜਿਹੜਾ ਇਹ ਪੂਰਾ ਪ੍ਰਬੰਧ ਹੈ, ਜਿਵੇਂ ਤੁਸੀਂ ਵੱਖਰਾ ਵੱਖਰਾ ਕਿਹਾ ਵੀ ਜਿਵੇਂ ਹੁਣ ਸ਼੍ਰੋਮਣੀ ਕਮੇਟੀ ਹੈ ਪੰਜਾਬ ਦੇ ਵਿੱਚ, ਉਹਨਾਂ ਦਾ ਕੁਝ ਅਧਿਕਾਰ ਖੇਤਰ ਹੈ ਕੁਝ ਚੰਡੀਗੜ੍ਹ ਦੇ ਵਿੱਚ, ਹਰਿਆਣੇ ਦੇ ਵਿੱਚ ਉਹਨਾਂ ਦਾ ਰਿਹਾ ਨਹੀਂ, ਪੰਜਾਬ ਦੇ ਵਿਚਲੇ ਤਿੰਨ ਤੱਕ ਤਾਂ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆ ਗਏ। ਇੱਕ ਕਬਜ਼ੇ ਵਾਲੀ ਸਿਚੁਏਸ਼ਨ ਬਣੀ ਹੋਈ ਹੈ ਵੀ ਜਿਹੜੀ ਪੰਜਾਬ ਦੇ ਉੱਤੇ ਜਿਹੜੀ ਕਮੇਟੀ ਕੰਮ ਕਰਦੀ ਹੈ, ਚਾਹੇ ਉਹ ਸ਼੍ਰੋਮਣੀ ਕਮੇਟੀ ਨਾਮ ਹੈ, ਵੀ ਉਹਦੇ ਅਧੀਨ ਤਿੰਨ ਤਖ਼ਤ ਨੇ, ਦੋ ਤਖ਼ਤ ਨੇ ਜਿਹੜੇ ਉਹ ਵੱਖਰੀਆਂ ਵੱਖਰੀਆਂ ਸੰਸਥਾਵਾਂ ਦੇ ਅਧੀਨ ਨੇ, ਤਾਂ ਇਹ ਕਬਜ਼ੇ ਵਾਲੀ ਜਿਹੜੀ ਸਿਚੁਏਸ਼ਨ ਹੈ ਇਹ 'ਚੋਂ ਕਿਵੇਂ ਨਿਕਲਿਆ ਜਾਊਗਾ?
ਮੈਂ ਉਹੀ ਦੱਸਦਾ ਨਾ ਵੀ ਜਿੱਦਾਂ ਤੁਸੀਂ ਕਿਹਾ ਕਿ ਪੰਜਾਬ ਵਾਲੇ ਤਿੰਨ ਤਖ਼ਤ ਸ਼੍ਰੋਮਣੀ ਕਮੇਟੀ ਦੇ ਅਧੀਨ ਨੇ, ਸ਼੍ਰੋਮਣੀ ਕਮੇਟੀ ਇੱਕ ਪੋਲੀਟੀਕਲ ਪਾਰਟੀ ਦੇ ਅਧੀਨ ਹੈ, ਜਿਹੜੇ ਬਾਹਰ ਵਾਲੇ ਦੋ ਤਖ਼ਤ ਨੇ ਉਹ ਜਿਹੜਾ ਵੀ ਦਿੱਲੀ 'ਤੇ ਕਾਬਜ਼ ਹੋ ਜਾਂਦਾ ਪਹਿਲਾਂ ਉਹ ਕਾਂਗਰਸ ਦੇ ਅਧੀਨ ਹੁੰਦੇ ਸੀਗੇ, ਉਹਦਾ ਪ੍ਰਭਾਵ ਮੰਨਦੇ ਸੀਗੇ, ਹੁਣ ਬੀਜੇਪੀ ਦਾ ਮੰਨਦੇ ਨੇ। ਸੋ ਇਸ ਸਥਿਤੀ 'ਚੋਂ ਨਿਕਲਣ ਦੇ ਲਈ ਸਿੱਖਾਂ ਨੂੰ ਆਪਣੇ ਢਾਂਚੇ ਦੇ ਵਿੱਚ ਤਬਦੀਲੀ ਲਿਆਉਣੀ ਪੈਣੀ ਹੈ, ਉਹਦੇ ਲਈ ਜੱਦੋਜਹਿਦ ਕਰਨੀ ਪੈਣੀ ਹੈ, ਉਹਦੇ ਲਈ ਪਹਿਲਾਂ ਵਿਚਾਰਧਾਰਕ ਤੌਰ 'ਤੇ ਅਸੂਲਨ ਮਨ ਬਣਾਉਣਾ ਪੈਣਾ। ਉਹ ਮੈਂ ਦੁਬਾਰਾ ਦੁਹਰਾ ਦਿੰਦਾ ਕਿ ਸਿੱਖਾਂ ਨੂੰ ਢਾਂਚੇ ਦੇ ਤੌਰ 'ਤੇ ਕਰਨਾ ਪੈਣਾ ਵੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤਾਂ ਦਾ ਪ੍ਰਬੰਧ ਉਸ ਖਿੱਤੇ ਦੀ ਜੋ ਵੀ ਰਾਜਸੀ ਤਾਕਤ ਹੈ ਉਹ ਤੋਂ ਮੁਕਤ ਕਰਨਾ ਪੈਣਾ, ਅਤੇ ਉਹਦੇ ਲਈ ਇੰਟਰਨੈਸ਼ਨਲ ਪੱਧਰ ਦੇ ਜਥੇ ਬਣਾਉਣੇ ਪੈਣੇ, ਉਹਦੇ ਲਈ ਆਪਸੀ ਵਿਚਾਰ ਵਟਾਂਦਰਾ ਸ਼ੁਰੂ ਹੋਣਾ ਚਾਹੀਦਾ। ਮੈਂ ਕਹਿੰਦਾ ਵੀ ਉਹਦੇ 'ਤੇ ਵੀ ਇੱਕ ਮਤ ਇੱਕ ਰਾਏ ਨਹੀਂ ਹੈ ਪੰਥ 'ਚ, ਕਿਉਂਕਿ ਉੱਥੇ ਕਦੇ ਗੱਲ ਨਹੀਂ ਚੱਲੀ ਹੈ, ਬਟ ਇੰਨੀ ਗੱਲ ਮੈਨੂੰ ਲੱਗਦਾ ਆਪਾਂ ਜ਼ਰੂਰ ਕਰ ਸਕਦੇ ਹਾਂ ਕਿ ਤਖ਼ਤਾਂ ਦਾ ਪ੍ਰਬੰਧ ਮੌਕੇ ਦੀ ਜੋ ਸੱਤਾ ਦੇ ਉੱਤੇ ਤਖ਼ਤਾਂ ਦੇ ਬੈਠੇ ਜਾਂ ਪਾਰਟੀਆਂ ਨੇ ਸ਼ਖਸੀਅਤਾਂ ਨੇ ਉਹਨਾਂ ਤੋਂ ਮੁਕਤ ਕਰਾ ਕੇ ਇੱਕ ਇੰਟਰਨੈਸ਼ਨਲ ਲੈਵਲ ਦਾ ਬਣਾਉਣਾ ਚਾਹੀਦਾ। ਉਹਦੇ ਲਈ ਸਿੱਖ ਇਤਿਹਾਸ 'ਚੋਂ ਬਹੁਤ ਕੁਝ ਮਿਲ ਜਾਂਦਾ ਵੀ ਉਹ ਕਿੱਦਾਂ ਦਾ ਹੋ ਸਕਦਾ। ਇੱਕ ਦੂਜਾ ਜਿਹੜਾ ਗੁਰਦੁਆਰਾ ਪ੍ਰਬੰਧ ਹੈ ਉਹ ਸਥਾਨਕ ਪੱਧਰ 'ਤੇ ਹੋ ਸਕਦਾ, ਜਿੱਦਾਂ ਹੁਣ ਮੈਂ ਅਕਾਲ ਤਖ਼ਤ ਸਾਹਿਬ ਲਈ ਕਹਿ ਰਿਹਾ ਕਿ ਇੰਟਰਨੈਸ਼ਨਲ ਜਥਾ ਹੋਊਗਾ, ਗੁਰਦੁਆਰਾ ਪ੍ਰਬੰਧ ਲਈ ਤੁਸੀਂ ਇੰਟਰਨੈਸ਼ਨਲ ਜਥਾ ਨਹੀਂ ਬਣਾ ਸਕਦੇ, ਸਥਾਨਕ ਜਥੇ ਬਣਨਗੇ, ਮਤਲਬ ਜਿੰਨੇ ਛੋਟੇ ਹੋ ਸਕਣ, ਮਤਲਬ ਪੰਜਾਬ ਲਈ ਪੰਜਾਬ ਦਾ ਹੀ ਬਣੂਗਾ, ਹਰਿਆਣੇ ਲਈ ਹਰਿਆਣੇ ਦਾ ਬਣੂਗਾ, ਦਿੱਲੀ ਲਈ ਦਿੱਲੀ ਦਾ, ਕਸ਼ਮੀਰ ਲਈ ਕਸ਼ਮੀਰ ਦਾ, ਕੈਨੇਡਾ 'ਚ, ਅਮੈਰੀਕਾ, ਇੰਗਲੈਂਡ, ਸਾਰੀ ਜਗ੍ਹਾ ਆਪੋ ਆਪਣੇ ਸਥਾਨਕ
ਮੁਕਤ ਹੋਣਗੇ।
ਉਹ ਵੋਟਾਂ ਦੀ ਹਰੇਕ ਤਰ੍ਹਾਂ ਦੀ ਪੋਲੀਟਿਕਸ ਤੋਂ, ਜਥਿਆਂ ਤੋਂ, ਸ਼ਖਸੀਅਤਾਂ ਤੋਂ ਮੁਕਤ ਹੋ ਕੇ ਚੱਲਣਗੇ, ਤਾਂ ਗੁਰਦੁਆਰਾ ਪ੍ਰਬੰਧ ਹੈ ਜਿਹੜਾ ਉਹ ਨਿਰਪੱਖ ਰਹਿ ਸਕਦਾ, ਕਿਉਂਕਿ ਗੁਰਦੁਆਰਾ ਨਿਰਪੱਖ ਨਹੀਂ ਚੱਲੇਗਾ ਜੇ ਉਹ ਕਿਸੇ ਇੱਕ ਧੜੇ ਦੀ ਪੂਰਤੀ ਕਰੇਗਾ ਤਾਂ ਉਹ ਸਿੱਟੇ ਜਿਹੜੇ ਆ ਦੂਰ ਰਸ ਆਪਣੇ ਖਿਲਾਫ ਹੋ ਜਾਣਗੇ, ਨੁਕਸਾਨ ਕਰਨਗੇ ਪੰਥ ਦਾ
ਜੀ,
ਗੁਰਮਤ ਦਾ ਵੀ
ਜੀ।
ਅਤੇ ਤੀਜੀ ਗੱਲ ਜਿਹੜੀ ਹੈਗੀ ਹੈ ਕਿ ਵੋਟ ਪੋਲੀਟਿਕਸ, ਕਿਉਂਕਿ ਜਿੰਨੇ ਵੀ ਖੇਤ ਦੇਸ਼ਾਂ 'ਚ ਸਿੱਖ ਜ਼ਿਆਦਾ ਗਿਣਤੀ 'ਚ ਨੇ ਉਹ ਬੇਸਿਕਲੀ ਸਾਰੇ ਸਿੱਖ ਜਿਹੜੇ ਗੋਰਿਆਂ ਨਾਲ ਸੰਬੰਧਿਤ ਦੇਸ਼ ਨੇ, ਮਤਲਬ ਫਾਈਵ ਆਈਜ਼ ਨੇ ਜਿਹੜੀਆਂ ਉੱਥੇ ਨੇ, ਜਾਂ ਇੱਥੇ ਗੋਰੇ ਉਹ ਸਿਸਟਮ ਰਹਿ ਕੇ ਗਏ ਨੇ, ਇੱਥੇ ਉਹ ਸਿਸਟਮ ਦੇ ਕੇ ਗਏ ਨੇ, ਅਤੇ ਇੱਥੇ ਇੱਕੋ ਤਰ੍ਹਾਂ ਦਾ ਵੋਟ ਪੋਲੀਟਿਕਸ ਦਾ ਸਿਸਟਮ ਹੈਗਾ। ਉੱਥੇ ਰਿਐਲਿਟੀ ਆ ਸਿੱਖਾਂ ਦੀਆਂ ਕੁਛ ਰੋਟੀ ਕੱਪੜੇ ਮਕਾਨ ਦੀਆਂ ਜੋ ਵੀ ਛੋਟੀਆਂ ਮੋਟੀਆਂ ਮੰਗਾਂ ਹਨ ਜਿਹੜੀਆਂ ਸਿੱਖਾਂ ਦੀ ਪਛਾਣ ਨਾਲ ਸੰਬੰਧਿਤ ਤਾਂ ਹਨ ਹੀ, ਨਾ ਸਿੱਖਾਂ ਦੇ ਖਾਲਸੇ ਦੇ ਬੋਲਬਾਲੇ ਨਾਲ ਸੰਬੰਧਿਤ ਹਨ, ਜਿਹੜੀਆਂ ਵੋਟਾਂ ਤੋਂ ਤਾਂ ਨਹੀਂ ਹੋ ਸਕਦੀਆਂ ਪੂਰੀਆਂ, ਬਟ ਜਿਹੜੀਆਂ ਉੱਦਾਂ ਛੋਟੀਆਂ ਗੱਲਾਂ ਨੇ ਉਹਨਾਂ ਦੇ ਲਈ ਸਿੱਖਾਂ ਨੂੰ ਆਪਣਾ ਵੋਟ ਪੋਲੀਟਿਕਸ ਦਾ ਜਿਹੜਾ ਸਿਸਟਮ ਹੈ ਉਹ ਵੱਖਰਾ ਰੱਖਣਾ ਪੈਣਾ ਗੁਰਦੁਆਰਾ ਪ੍ਰਬੰਧ ਅਤੇ ਅਕਾਲ ਤਖ਼ਤ ਤੋਂ। ਪਰ ਨਿਸ਼ਚਿਤ ਰੂਪ ਦੇ ਵਿੱਚ ਸਿੱਖਾਂ ਦਾ ਜਿਸ ਤਰ੍ਹਾਂ ਦਾ ਵੀ ਵੋਟ ਪੋਲੀਟਿਕਸ ਦਾ ਸਿਸਟਮ ਬਣੂਗਾ ਉਸ ਜਿੰਨਾ ਹੋ ਸਕੇ ਸਿਹਤ ਗੁਰਮਤ ਤੋਂ ਹੋਣਾ ਚਾਹੀਦਾ ਅਤੇ ਅਕਾਲ ਤਖ਼ਤ ਸਾਹਿਬ ਦਾ ਉਹਦੇ 'ਤੇ ਇੱਕ ਪ੍ਰਭਾਵ ਹੋਣਾ ਚਾਹੀਦਾ।
ਇਹ ਬਾਹਰਲੇ ਸਿੱਖਾਂ
ਸਾਰਿਆਂ ਲਈ ਹੋਊਗਾ
ਜੀ,
ਜੇ ਅਕਾਲ ਤਖ਼ਤ ਸਾਹਿਬ ਜੇ ਸਾਰੇ ਸਿੱਖ ਪੰਥ ਦਾ ਹਿੱਸਾ ਮੰਨਦੇ ਆ ਸਾਰੀ ਜਗ੍ਹਾ ਹੀ ਹੋਊਗਾ ਜੇ ਸਹੀ ਰੂਪ 'ਚ ਕਰ ਲਿਆ ਜਾਏ। ਇਹ ਗੱਲ ਸਮਝ ਕੇ ਕਿ ਹਰੇਕ ਦੇਸ਼ ਦੇ ਵੋਟ ਪੋਲੀਟਿਕਸ ਦੀਆਂ ਕਿਆ ਮਜਬੂਰੀਆਂ ਨੇ, ਉੱਥੇ ਕਿੱਥੇ ਕਿੰਨੀ ਗੱਲ ਕੀਤੀ ਜਾ ਸਕਦੀ ਕਿੰਨੀ ਨਹੀਂ, ਪਰ ਵੋਟ ਪੋਲੀਟਿਕਸ ਵਾਲੇ ਧਰਿਆਂ ਨੂੰ ਪੰਥ ਦੀ ਨੁਮਾਇੰਦਾ ਜਮਾਤ ਕਦੇ ਨਹੀਂ ਮੰਨਿਆ ਜਾ ਸਕਦਾ। ਇਹ ਗੱਲ ਆਪਾਂ ਨੂੰ ਖਿਆਲ 'ਚ ਰੱਖਣੀ ਪੈਣੀ ਜਿਹੜੀ ਹੁਣ ਗੜਬੜ ਹੋ ਰਹੀ। ਸੋ ਇਹ ਗੱਲ ਸਿੱਖਾਂ ਨੂੰ ਢਾਂਚੇ ਦੇ ਵਿੱਚ ਇਹ ਫਰਕ ਲੈ ਕੇ ਆਉਣਾ ਪੈਣਾ।
ਮੈਂ ਇੱਥੇ ਇੱਕ ਸਵਾਲ ਕਰਨਾ ਚਾਹੁੰਦਾ ਵੀ ਜਿਹੜੇ ਅੱਜ ਵੋਟ ਪੋਲੀਟਿਕਸ ਦੇ ਵਿੱਚ ਬੰਦੇ ਸਰਗਰਮ ਨੇ ਪੰਜਾਬ ਦੇ ਤੌਰ 'ਤੇ ਮੈਂ ਗੱਲ ਕਰਾਂ, ਅਤੇ ਪੰਜਾਬ ਤੋਂ ਹੀ ਜ਼ਿਆਦਾ ਜਿਹੜਾ ਮਸਲਾ ਉੱਠਿਆ ਜਿਹੜੇ ਪੰਜਾਬ ਦੇ ਵਿੱਚ ਬੰਦੇ ਸਿੱਖ ਵੋਟ ਪੋਲੀਟਿਕਸ ਦੇ ਵਿੱਚ ਸਰਗਰਮ ਨੇ, ਚਾਹੇ ਉਹ ਕੁਝ ਇੱਕ ਤਾਂ ਧੜਾ ਹੈਗਾ ਜਿਹੜਾ ਖਾਲਿਸਤਾਨ ਦੇ ਨਾਂ ਦੇ ਉੱਤੇ ਭਾਰਤੀ ਵੋਟ ਤੰਤਰ ਦੇ ਵਿੱਚ ਚੱਲ ਰਿਹਾ, ਇੱਕ ਹੈਗਾ ਜਿਹੜਾ ਭਾਰਤੀ ਵੋਟ ਤੰਤਰ ਦੇ ਵਿੱਚ ਸਿੱਖ ਪਛਾਣ ਦੇ ਤੌਰ 'ਤੇ ਚੱਲ ਰਿਹਾ, ਇੱਕ ਜਿਹੜੇ ਸਿੱਖ ਨੇ ਪਰ ਉਹ ਪੋਲੀਟਿਕਸ ਪੰਜਾਬੀ ਪਾਰਟੀਆਂ ਵਰਗੀ ਜਿਹੜੀ ਪੋਲੀਟਿਕਸ ਉਹ ਕਰ ਰਹੇ ਨੇ, ਪਰ ਜਦੋਂ ਇਹ ਸਾਰੇ ਧੜੇ ਇਹਨਾਂ ਦੇ ਨਾਲ ਪੰਥਕ ਧਿਰਾਂ ਆ ਕੇ ਖੜ੍ਹ ਜਾਂਦੀਆਂ ਨੇ ਤਾਂ ਉਦੋਂ ਬੜਾ ਰਲੇਵਾਂ ਰਲਗੱਢ ਜਿਹਾ ਹੋ ਜਾਂਦਾ ਵੀ ਜਿਵੇਂ ਜੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨੇ ਤਾਂ ਉਹ ਵੀ ਉਹੀ ਸਾਰੇ ਬੰਦੇ ਲੜ ਰਹੇ ਨੇ, ਅਤੇ ਉਹਨਾਂ ਦੇ ਨਾਲ ਜਿਹੜੀਆਂ ਬਾਕੀ ਪੰਥਕ ਧਿਰਾਂ ਨੇ ਜਿਨ੍ਹਾਂ ਨੇ ਕਦੇ ਵੋਟ ਪੋਲੀਟਿਕਸ 'ਚ ਭਾਗ ਨਹੀਂ ਲੈਣਾ ਪਰ ਉਹ ਉੱਥੇ ਇੱਕੋ ਮੰਚਾਂ ਦੇ ਉੱਤੇ ਆ ਜਾਂਦੇ ਨੇ, ਇੱਕੋ ਮੰਚਾਂ ਦੇ ਉੱਤੇ ਸਾਂਝੇ ਰੂਪ ਦੇ ਵਿੱਚ ਜਦੋਂ ਚੱਲ ਪੈਂਦੇ ਨੇ ਤਾਂ ਉੱਥੇ ਬੜਾ ਰਲੇਵਾਂ ਹੋ ਜਾਂਦਾ, ਉੱਥੇ ਇਹ ਗੱਲ ਦਾ ਨਿਤਾਰਾ ਕੱਢਣਾ ਬੜਾ ਔਖਾ ਹੋ ਜਾਂਦਾ।
ਨਹੀਂ ਇਹ ਖੁਆਰ ਕਿਉਂ ਹੋ ਰਹੇ, ਇਸੇ ਕਰਕੇ ਹੋ ਰਹੇ ਨਾ ਕਿ ਆਪਾਂ ਨੂੰ ਸਪਸ਼ਟਤਾ ਨਹੀਂ ਹੈ ਜਿਸ ਚੀਜ਼ ਦਾ ਉਸ ਸਮੇਂ ਮੌਕਾ ਪੈਦਾ ਹੋ ਜਾਏ ਸਾਨੂੰ ਲੱਗਦਾ ਕਿ ਅਸੀਂ ਇਹ ਹੁਣ ਕਰ ਦਈਏ, ਅਸੀਂ ਇਹ ਨਹੀਂ ਦੇਖਦੇ ਵੀ ਅਸੀਂ ਆਪਣੀ ਜ਼ਿੰਮੇਵਾਰੀ ਕਿਸ ਗੱਲ ਦੀ ਮਿੱਥੀ ਹੋਈ ਜਾਂ ਅਸੀਂ ਸਮਰੱਥ ਕਿਸ ਗੱਲ ਦੇ। ਸੋ ਇਹ ਦਿੱਕਤ ਹੈਗੀ ਹੈ। ਹੁਣ ਕੋਈ ਬੰਦਾ ਨਿਜ਼ਾਮ ਚਲਾਉਣ 'ਚ ਪ੍ਰਬੰਧਨ 'ਚ ਚੰਗਾ ਹੁੰਦਾ, ਕੋਈ ਬੰਦਾ ਜਥੇਬੰਦ ਕਰਨ 'ਚ ਚੰਗਾ ਹੁੰਦਾ, ਕੋਈ ਬੰਦਾ ਉੱਦਾਂ ਸਿਦਕੀ ਤਕੜਾ ਹੁੰਦਾ ਉਹ ਸੰਗਰਾਮ ਕਾਰਨ 'ਚ ਤਕੜਾ ਹੁੰਦਾ। ਅੱਛਾ, ਕੋਈ ਬੰਦਾ ਧਰਮ ਦਾ ਜਾਂ ਗਿਆਤਾ ਜਾਂ ਉੱਦਾਂ ਵਿਦਵਤਾ ਦੇ ਵਿੱਚ ਮਹਾਰਾਜ ਨੇ ਉਹਨੂੰ ਬੁੱਧੀ ਬਖਸ਼ੀ ਹੁੰਦੀ। ਸੋ ਵੱਖ ਵੱਖ ਗੁਣ ਮਹਾਰਾਜ ਨੇ ਬਖਸ਼ੇ, ਵੱਖ ਵੱਖ ਸੇਵਾ ਲੈਣੀਆਂ ਹੁੰਦੀਆਂ। ਪਰ ਆਪਣੇ ਹੁਣ ਇਹ ਚੱਕਰ ਇਹ ਹੈਗਾ ਕਿ ਉਹ ਇਹ ਸਮੱਸਿਆ ਸਾਰੀ ਖੇਤਰਾਂ 'ਚ, ਸਾਰੀ ਖੇਤਰਾਂ 'ਚ ਸਮੱਸਿਆ ਹੋਣ ਕਰਕੇ ਜਿੱਥੇ ਜਿਸ ਖੇਤਰ ਦਾ ਮਸਲਾ ਤੁਹਾਡੀ ਤਵੱਜੋ 'ਚ ਆ ਜਾਂਦਾ, ਫੋਕਸ 'ਚ ਆ ਜਾਂਦਾ, ਅਸੀਂ ਜੋ ਕੁਛ ਕਰ ਰਹੇ ਹੁੰਦੇ ਹਾਂ ਉਹ ਛੱਡ ਕੇ ਸਾਨੂੰ ਲੱਗਦਾ ਵੀ ਇਹਨੂੰ ਠੀਕ ਕਰਨ ਲੱਗੇ। ਸੋ ਕਦੇ ਆਪਾਂ ਫਿਰ ਇੱਧਰ ਨੂੰ ਚਲੇ ਜਾਂਦੇ, ਕਦੇ ਇੱਧਰ ਚਲੇ ਜਾਂਦੇ ਹਾਂ, ਉਹ ਮਤਲਬ ਜਿਹੜਾ ਰਿਜ਼ਲਟੈਂਟ ਵੈਕਟਰ ਹੁੰਦਾ ਜ਼ੀਰੋ ਹੋ ਜਾਂਦਾ। ਇਹ ਗੜਬੜ ਹੈਗੀ ਹੈ। ਪਰ ਜਿਹੜੇ ਹੁਣ ਤੁਸੀਂ ਮਤਲਬ ਪੱਖ ਗਿਣੇ ਹੈ ਨਾ, ਮਤਲਬ ਤਿੰਨ ਚਾਰ ਗਿਣੇ, ਮੈਨੂੰ ਲੱਗਦਾ ਵੀ ਇੱਦੂ ਵੀ ਜ਼ਿਆਦਾ ਨੇ ਸਿੱਖਾਂ ਦੇ ਵਿੱਚ। ਜਿਹੜੀ ਗੱਲ ਮੈਂ ਦੂਸਰੀ ਕਰਨੀ ਸੀਗੀ ਉਹ ਇਹੀ ਸੀਗੀ ਕਿ ਦੂਜਾ ਨੀਤੀ ਦਾ ਮਸਲਾ ਹੈ ਅਕਾਲੀ ਦਲ 'ਚ। ਅਕਾਲੀ ਦਲ ਨੇ ਕਿਸ ਨੀਤੀ ਦੇ ਆਧਾਰ ਦੇ ਉੱਤੇ ਰਾਜਨੀਤੀ ਕਰਨੀ ਹੈ। ਹੁਣ ਤੁਸੀਂ ਅਕਾਲੀ ਦਲ ਦਾ ਜਿਹੜਾ ਇਹ ਖਲਾਰਾ ਹੈ ਸਾਰਾ, ਇਹਦੇ ਵਿੱਚ ਦੇਖੋ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਛੋਟੀ ਛੋਟੀਆਂ ਨੀਤੀਗਤ ਧਿਰਾਂ ਮਿਲ ਜਾਣਗੀਆਂ ਜਿਹੜੀਆਂ ਵੱਖ ਵੱਖ ਨੀਤੀਆਂ ਨੂੰ ਇੱਥੇ ਰੀਪ੍ਰਜੈਂਟ ਕਰਦੀਆਂ ਨੇ। ਹੁਣ ਓਵਰਆਲ ਸਿੱਖਾਂ ਦੀ ਮੈਂ ਗੱਲ ਕਰਦਾ, ਉਹ 'ਚ ਮਤਲਬ ਮੈਂ ਜੋ ਹੁਣ ਮੈਂ ਇਹ ਗੱਲ ਕਰ ਰਿਹਾ ਇਹ ਸਿਰਫ ਅਕਾਲੀ ਦਲ ਦੇ ਬਾਦਲ ਅਕਾਲੀ ਦਲ ਦੇ ਦੋ ਧੜਿਆਂ ਦੀ ਨਹੀਂ ਹੈ, ਓਵਰਆਲ ਪੰਥ ਦੀ ਹੈ। ਹੁਣ ਇੱਕ ਤਾਂ ਜਿਹੜੀ ਆਪਾਂ ਗੱਲ ਲਗਾਤਾਰ ਕਰਦੇ ਆਏ ਵੀ ਅਕਾਲੀ ਪਰੰਪਰਾ ਦੇ ਆਧਾਰਿਤ ਕੁਛ ਸ਼ਖਸੀਅਤਾਂ ਹੈਗੀਆਂ ਨੇ ਜਿਹੜੀਆਂ ਉਸ ਦਾਇਰੇ 'ਚ ਸੰਘਰਸ਼ ਕਰਨਾ ਚਾਹੁੰਦੀਆਂ, ਜਿਹੜੀਆਂ ਖਾਲਸਾ ਜੀ ਦਾ ਬੋਲਬਾਲਾ ਸਥਾਪਿਤ ਕਰਨ ਲਈ ਸੰਘਰਸ਼ ਕਰਨਾ ਚਾਹੁੰਦੀਆਂ ਨੇ ਸਿੱਖਾਂ। ਇੱਕ ਤਾਂ ਉਹ ਫੈਕਟਰ ਵੀ ਹੈਗਾ, ਇੱਕ ਫੈਕਟਰ ਉਹ ਹੈਗਾ ਜਿਹੜਾ ਅਕਾਲੀ ਦਲ ਜਿਸ ਤਰ੍ਹਾਂ ਦਾ 1926 ਸੀਗਾ, ਬਈ ਪੰਥ ਦੀ ਇੱਕ ਖੁਦਮੁਖਤਿਆਰ ਪਛਾਣ ਵੀ ਰੱਖਣੀ ਆ, ਪਰ ਗੁਰਦੁਆਰਾ ਪ੍ਰਬੰਧ ਹੈ ਜਿਹੜਾ ਉਹ ਸੁਚਾਰੂ ਚਲਾਉਣਾ, ਉਹ ਵੀ ਇੱਕ ਧਿਰ ਹੈਗੀ ਜਿਹਦੇ ਵਿੱਚ ਸਿੰਘ ਸਾਹਿਬ ਰਣਜੀਤ ਸਿੰਘ ਹੁਣਾਂ ਦਾ ਨਾਂ ਪ੍ਰਮੁੱਖ ਲੈ ਸਕਦੇ, ਹੋਰ ਵੀ ਹੋਣਗੇ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ। ਫਿਰ ਇੱਕ ਅਕਾਲੀ ਦਲ ਉਹ ਹੈਗਾ ਜਿਸ ਤਰ੍ਹਾਂ ਦਾ ਅਕਾਲੀ ਦਲ 1937 'ਚ ਬਣਿਆ ਸੀਗਾ ਕਿ ਜੋ ਚੱਲ ਰਿਹਾ ਨਿਜ਼ਾਮ ਹੈ ਉਹਦੇ ਵਿੱਚ ਤੁਸੀਂ ਆਪਣੀ ਜੋ ਇੱਕ ਨਿਆਰੀ ਅੱਡਰੀ ਪਛਾਣ ਹੈਗੀ ਆ ਉਹਦੀ ਖੁਦਮੁਖਤਿਆਰਤਾ ਨੂੰ ਸਲਾਮਤ ਰੱਖ ਕੇ ਤੁਸੀਂ ਰਾਜਨੀਤੀ ਕਰਨੀ। ਉਸ ਤਰ੍ਹਾਂ ਦੀਆਂ ਸ਼ਖਸੀਅਤਾਂ ਵੀ ਹੈਗੀਆਂ, ਮਤਲਬ ਉਹਨਾਂ ਦੇ ਵਿੱਚ ਇਸ ਅਕਾਲੀ ਦਲ ਦੇ ਵਿੱਚੋਂ ਜੇ ਦੇਖਣਾ ਹੋਵੇ ਬੀਬੀ ਕਿਰਨਜੋਤ ਕੌਰ ਹੈਗੀ, ਸੰਤਾ ਸਿੰਘ ਉਮੈਦਪੁਰੀ ਵਰਗੇ ਪੁਰਾਣੇ ਜਿਹੜੇ ਪੁਰਾਣੇ ਜਥੇਦਾਰ ਟਾਈਪ ਸ਼ਖਸੀਅਤਾਂ, ਹੋਰ ਵੀ ਬਹੁਤ ਹੋਣਗੀਆਂ ਹੈ ਨਾ, ਉਹ ਹੈਗੀਆਂ। ਹੁਣ ਅਕਾਲੀ ਦਲ ਦੇ ਵਿੱਚ ਇਸੇ ਸਾਰੇ ਦੇ ਵਿੱਚ ਅਕਾਲੀ ਦਲ ਦੇ ਉਹ ਰੂਪ ਵੀ ਹੈਗਾ ਜਿਹੜਾ ਉਦੋਂ ਉਹਨਾਂ ਨੇ 1940s ਦੇ ਵਿੱਚ ਅਪਣਾਇਆ ਵੀ ਅਸੀਂ ਇੱਕ ਇੱਥੇ ਖੁਦਮੁਖਤਿਆਰ ਇੱਕ ਆਜ਼ਾਦ ਆਪਣਾ ਰਾਜ ਖਾਲਿਸਤਾਨ ਬਣਾਵਾਂਗੇ, ਬਟ ਉਹਦਾ ਵੋਟ ਪੋਲੀਟਿਕਸ 'ਚ ਵੀ ਸੀਗਾ ਅਕਾਲੀ ਦਲ, ਉਸ ਤਰ੍ਹਾਂ ਦਾ ਅਕਾਲੀ ਦਲ ਵੀ ਹੈਗਾ। ਮਤਲਬ ਅਕਾਲੀ ਦਲ ਅੰਮ੍ਰਿਤਸਰ, ਸਿਮਰਨਜੀਤ ਸਿੰਘ ਮਾਨ ਹੁਣਾਂ ਨੂੰ ਤੁਸੀਂ ਮੰਨ ਸਕਦੇ ਹਾਂ ਕਿਉਂਕਿ ਉਹਨਾਂ ਦਾ ਇੱਕ ਡੈਕਲੇਰੇਸ਼ਨ ਹੈਗਾ ਅਕਾਲੀ ਦਲ ਅੰਮ੍ਰਿਤਸਰ। ਸੋ ਮੈਂ ਉਹਨਾਂ ਸ਼ਖਸੀਅਤਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਦੇ ਡਾਕੂਮੈਂਟ ਬੇਸਡ ਹੈ ਜਾਂ ਉਹਨਾਂ ਦੀ ਕਿਸੇ ਇੱਕ ਮਸਲੇ 'ਤੇ ਲੰਬਾ ਟਾਈਮ ਦੀ ਕੋਈ ਲਗੇ ਸੀ, ਸੋ ਇਸ ਕਰਕੇ ਉਹ ਵੀ ਹੈਗੇ ਆ, ਉਹਨਾਂ ਦਾ ਵੀ ਇੱਕ ਆਪਣਾ ਫੈਕਟਰ ਹੈਗਾ। ਸੋ ਅੱਗੇ ਤੁਸੀਂ ਚੱਲਦੇ ਜਾਓ, ਅਕਾਲੀ ਦਲ ਦੇ ਵਿੱਚ ਕੁਛ ਇੱਕ ਹਿੱਸਾ ਫੈਡਰੇਸ਼ਨ 'ਚੋਂ ਆਇਆ ਹੋਇਆ ਜਾਂ ਫੈਡਰੇਸ਼ਨਾਂ ਦੇ ਨਾਂ 'ਤੇ ਵੀ ਵਿਚਰਦਾ, ਜਿਹੜਾ ਸਿੱਖ ਹੋਮਲੈਂਡ ਦੀ ਗੱਲ ਜਿਹੜੀ ਸਰਦਾਰ ਕਪੂਰ ਸਿੰਘ ਹੁਣੀ ਗੱਲ ਬਹੁਤ ਕਰਦੇ ਰਹੇ ਆ ਕਿ ਆਪਾਂ ਇੱਕ ਸਿੱਖ ਹੋਮਲੈਂਡ ਲੈਣੀ ਆ, ਵੱਧ ਅਧਿਕਾਰ ਲੈਣੇ ਆ, ਅਨੰਦਪੁਰ ਸਾਹਿਬ ਮਤਾ ਜਿਹੜਾ, ਅਤੇ ਉਹ ਫੈਡਰੇਸ਼ਨ ਦੀ ਲੀਡਰਸ਼ਿਪ ਤੋਂ ਜਿਹੜਾ ਆਏ ਜਾਂ ਹੋਰ ਵੀ ਕੋਈ ਅਕਾਲੀ ਹੋਣਗੇ ਜਿਹੜੇ ਇਸ ਤਰ੍ਹਾਂ ਦੀ ਗੱਲ ਕਰਨ ਵਾਲੇ ਹੈਗੇ ਆ ਕਿ ਆਪਾਂ ਉਸ ਤਰ੍ਹਾਂ ਦਾ ਇੱਥੇ ਸਿਸਟਮ ਬਣਾਉਣਾ ਵਿਦ ਇਨ ਇੰਡੀਅਨ ਸਿਸਟਮ, ਬਟ ਅੱਧ ਅਧਿਕਾਰ ਲੈਣੇ ਜਿੱਦਾਂ ਕਸ਼ਮੀਰ ਦਾ ਸੀਗਾ ਜਾਂ ਹੋਰ ਵੀ ਸਟੇਟਾਂ ਲੜਦੀਆਂ ਨੇ ਇੱਦਾਂ ਦੇ ਲਈ। ਸੋ ਇੱਕ ਅਕਾਲੀ ਦਲ ਦਾ ਫੈਕਟਰ ਇਹ ਵੀ ਹੈਗਾ ਕਿ ਅਸੀਂ ਕਿਉਂਕਿ ਸਿੱਖ ਹੈ ਅਤੇ ਅਸੀਂ ਪੰਥ ਦੀ ਜੋ ਨਿਆਰੀ ਪਛਾਣ ਦੀ ਗੱਲ ਹੈ ਉਹ ਵੋਟ ਪੋਲੀਟਿਕਸ 'ਚ ਰਹਿ ਕੇ ਨਹੀਂ ਕਰਨੀ, ਪਰ ਜੋ ਸਾਡੇ ਰੋਟੀ ਕੱਪੜਾ ਮਕਾਨ ਜੋ ਨਿੱਜ ਦੀਆਂ ਜ਼ਰੂਰਤਾਂ ਨੇ, ਜੋ ਸਾਂਝੀ ਪਛਾਣ ਜਾਂ ਸਾਂਝੀ ਲੋੜ ਸਾਂਝੀ ਚੁਣੌਤੀ ਉਹਦੀ ਗੱਲ ਨਹੀਂ ਕਰਨੀ, ਜੋ ਸਾਡੀਆਂ ਨਿੱਜੀ ਲੋੜਾਂ ਗਰਜਾਂ ਚੁਣੌਤੀਆਂ ਨੇ ਉਹਨਾਂ ਦੇ ਆਧਾਰ ਦੇ ਉੱਤੇ ਅਸੀਂ ਪੋਲੀਟਿਕਸ ਕਰਨੀ। ਉਹਦੇ ਵਿੱਚ ਇਹ ਬਾਦਲ ਨੁਮਾ ਜਿੰਨਾ ਵੀ ਸਾਰਾ ਇਹਨਾਂ ਦਾ ਕੋਡਮਾ ਸੀਗਾ, ਹੁਣ ਉਹਨਾਂ 'ਚੋਂ ਪੁਰਾਣਿਆਂ 'ਚੋਂ ਮੈਨੂੰ ਲੱਗਦਾ ਬਲਵਿੰਦਰ ਸਿੰਘ ਭੂੰਦੜ ਰਹਿ ਗਏ ਜਾਂ ਢੀਂਡਸਾ ਹੋਣਗੇ, ਅਤੇ ਇਸ ਤਰ੍ਹਾਂ ਦੇ ਲੀਡਰ ਵੀ ਹਨ। ਸੋ ਬਹੁਤ ਸਾਰੇ ਕੰਟਰਾਡਿਕਸ਼ਨਸ ਨੇ ਹੁਣ ਅਕਾਲੀ ਦਲ 'ਚ, ਇਫੈਕਟਰ ਨੇ। ਪਹਿਲਾਂ 1995 'ਚ ਸਟੇਟ ਨੇ, ਦਿੱਲੀ ਦਰਬਾਰ ਨੇ ਬਾਦਲ ਨੂੰ ਇੱਕ ਲੀਡਰ ਚੁਣ ਲਿਆ, ਉਹਨੂੰ ਇੱਕ ਸੱਤਾ ਦਾ ਧੁਰਾ ਬਣਾ ਦਿੱਤਾ। ਉਹਦੇ ਆਲੇ ਦੁਆਲੇ ਇਹ ਸਾਰੀਆਂ ਕੰਟਰਾਡਿਕਸ਼ਨ ਚੱਲਦੀਆਂ ਰਹੀਆਂ ਨੇ, ਇਹ ਸਾਰੇ ਵਿੱਚ ਰਹੇ ਨੇ ਇੱਕ ਅੱਧੇ ਹਿੱਸੇ ਨੂੰ ਛੱਡ ਕੇ, ਪਰ ਉਹ ਇੱਕ ਬਾਈਂਡਿੰਗ ਫੋਰਸ ਸੀਗੀ, ਇੱਕ ਧੁਰਾ ਸੀਗਾ ਜਿਹਦੇ ਦੁਆਲੇ ਇਹ ਕੰਟਰਾਡਿਕਸ਼ਨ ਆਪਣੇ ਆਪ ਨੂੰ ਸੰਤੁਲਿਤ ਕਰ ਦੇਣੀਆਂ ਸੀਗੀਆਂ, ਬੈਲੈਂਸ ਕਰ ਦੇਣੀਆਂ ਸੀਗੀਆਂ। ਹੁਣ ਉਹ ਧੁਰਾ ਜਿਹੜਾ ਉਹਨਾਂ ਨੇ 2015 ਤੋਂ ਇੰਟੈਂਸ਼ਨਲੀ ਤੋੜਨਾ ਸ਼ੁਰੂ ਕੀਤਾ, ਉਹ ਸੀਗਾ ਕੁਛ ਨਹੀਂ, ਉਹਨੇ ਆਪ ਹੀ ਬਣਾਇਆ ਸੀਗਾ ਆਪਣੀਆਂ ਇੰਡੀਅਨ ਸਟੇਟ ਦੀਆਂ ਕਿਸੇ ਮਜਬੂਰੀਆਂ ਜਾਂ ਲੋੜਾਂ 'ਚੋਂ। ਹੁਣ ਉਹਨਾਂ ਦੀ ਕੋਈ ਪੈਂਤੜਾ ਬਦਲ ਗਿਆ 2015 ਤੋਂ ਬਾਅਦ, ਹੁਣ ਉਹਨਾਂ ਨੇ ਉਹ ਆਪਣਾ ਹੀ ਬਣਾਇਆ ਜਿਹੜਾ ਧੜਾ ਹੈਗਾ ਉਹ ਹੌਲੀ ਹੌਲੀ ਤੋੜਨਾ ਸ਼ੁਰੂ ਕਰ ਦਿੱਤਾ। ਅਤੇ ਉਹਦੇ ਚੱਲਦਿਆਂ ਇਹ ਜਿੰਨੀਆਂ ਸਾਰੀਆਂ ਕੰਟਰਾਡਿਕਸ਼ਨ ਸੀਗੀਆਂ ਜਿਹੜੀਆਂ ਇੱਕ ਧੁਰੇ ਦੁਆਲੇ ਘੁੰਮਦੀਆਂ ਸੀਗੀਆਂ, ਉਹ ਖਿਲਰ ਗਈਆਂ ਨੇ। ਹੁਣ ਇਸ ਵੇਲੇ ਅਕਾਲੀ ਦਲ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਬੈਲੈਂਸ ਨਹੀਂ ਬਣ ਰਿਹਾ ਹੈ ਵੀ ਕਿਸ ਨੀਤੀ ਦੇ ਆਧਾਰ 'ਤੇ ਨਵਾਂ ਅਕਾਲੀ ਦਲ ਬਣਨਾ, ਤੁਸੀਂ ਕਿਤੇ ਇੱਥੇ ਗੱਲ ਨਹੀਂ ਸੁਣੋਗੇ, ਸਾਰੇ ਪਰਸਨਲ ਲੈਵਲ 'ਤੇ ਆਪੋ ਆਪਣੀ ਗੱਲ ਕਰੀ ਜਾਂਦੇ।
ਅਕਾਲ ਤਖ਼ਤ ਸਾਹਿਬ ਨੇ ਵੀ ਸਿਰਫ ਅਕਾਲੀ ਦਲ ਦੀ ਮੁੜ ਸੁਰਜੀਤੀ ਦੀ ਗੱਲ ਕੀਤੀ ਹੈ, ਨੀਤੀ ਦੀ ਕੋਈ ਗੱਲ ਨਹੀਂ।
ਹਾਂ, ਸੋ ਇਸ ਕਰਕੇ ਅਕਾਲੀ ਜੇ ਇਹਦੀ ਪੜਚੋਲ ਹੁੰਦੀ ਤਾਂ ਬਜਾਏ ਫਿਰ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ, ਅਕਾਲੀ ਰਾਜਨੀਤੀ ਦੀ ਪੁਨਰ ਸੁਰਜੀਤੀ ਦੀ ਗੱਲ ਹੋਣੀ ਸੀਗੀ। ਅਕਾਲੀ ਰਾਜਨੀਤੀ ਦੀ ਪੁਨਰ ਸੁਰਜੀਤੀ ਕਰਨੀ, ਉਹਦਾ ਇੱਕ ਬਹੁਤ ਵੱਡੀ ਪਰੰਪਰਾ ਰਹੀ ਆ, ਇੱਕ ਸਾਡਾ ਇਤਿਹਾਸ ਆ, ਉਹ ਹੋਰ ਤਰ੍ਹਾਂ ਦੀ ਗੱਲ ਹੈ। ਤਾਂ ਹੁਣ ਵਾਲੇ ਮੌਜੂਦਾ ਅਕਾਲੀ ਦਲ ਨੂੰ ਪੰਜਾਬ ਦੀ ਪੰਜਾਬੀ ਪਾਰਟੀ ਦੇ ਤੌਰ 'ਤੇ ਪੁਨਰ ਸੁਰਜੀਤ ਕਰਨਾ, ਇਹ ਬਿਲਕੁਲ ਹੀ ਵੱਖਰੀ ਗੱਲ ਹੈ। ਸੋ ਜੇ ਅਕਾਲੀ ਰਾਜਨੀਤੀ ਨੂੰ ਅਸੀਂ ਪੁਨਰ ਸੁਰਜੀਤ ਕਰਨਾ ਹੁੰਦਾ ਤਾਂ ਉਹਦੇ ਵਿੱਚ ਫਿਰ ਜਿਹੜੀਆਂ ਮੈਂ ਪਹਿਲਾਂ ਢਾਂਚਾ ਗਾ 3-4 ਦਰਜਾ ਦਰਜਾ 13 ਗਿਣੀਆਂ ਨੇ, ਸਾਰੀਆਂ ਦੀ ਇੱਕ ਇੱਕ ਵੱਖਰੀ ਇੱਕ ਆਪਣੀ ਆਪ ਸਨਮਾਨਿਤ ਜਗ੍ਹਾ ਬਣਦੀ ਸੀ। ਫਿਰ ਸਾਰੀਆਂ ਚੀਜ਼ਾਂ 'ਤੇ ਹੀ ਸਾਨੂੰ ਫੋਕਸ ਕਰਨਾ ਪੈਣਾ ਸੀਗਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਲਈ ਕਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਤੋਂ ਰਾਜਨੀਤੀ ਹੋਣੀ, ਕਿੱਦਾਂ ਦਾ ਜਥਾ ਬਣਨਾ, ਜਿਹੜਾ ਸਾਡੀ ਆਜ਼ਾਦੀ ਦੀ ਪੋਲੀਟਿਕਸ ਹੈ ਖਾਲਸਾ ਜੀ ਦੇ ਬੋਲਬਾਲੇ ਦੀ, ਉਹਦੇ ਲਈ ਕਿੱਦਾਂ ਦਾ ਸਾਰਾ ਸਿਸਟਮ ਬਣਨਾ ਸੀਗਾ। ਅਤੇ ਇਹ ਜਿੰਨੇ ਵੀ ਸਾਰੇ ਦੁਨੀਆ ਦੇ ਤਖ਼ਤਾਂ ਦੇ ਅੰਦਰ ਸਾਡੀਆਂ ਵੋਟਾਂ ਵਾਲੀਆਂ ਪਾਰਟੀਆਂ ਚੱਲਦੀਆਂ ਨੇ ਉਹਨਾਂ ਦਾ ਕਿੱਦਾਂ ਸੀਗਾ, ਅਤੇ ਇਹਨਾਂ ਦਾ ਆਪਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੰਬੰਧ ਬਣਨਾ ਸੀਗਾ। ਸੋ ਇਸ ਕਰਕੇ ਮੈਂ ਕਹਿੰਦਾ ਕਿ ਨੀਤੀਗਤ ਤੌਰ ਦੇ ਉੱਤੇ ਵੀ, ਪੰਥ ਦੇ ਵਿੱਚ ਵੀ, ਈਵਨ ਇਹਨਾਂ ਧੜਿਆਂ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਨੀਤੀਗਤ ਤੌਰ ਦੇ ਉੱਤੇ ਵੀ ਬਹੁਤ ਸਾਰੇ ਮਤਭੇਦ ਵਿਰੋਧਾਭਾਸ ਪਏ ਨੇ, ਜਿਹਦੇ ਕਰਕੇ ਇੱਕ ਸਾਂਝੀ ਸੇਧ, ਇੱਕ ਸਾਂਝੀ ਲਾਈਨ ਲੈਣੀ ਸੰਭਵ ਨਹੀਂ ਹੈ। ਇਹਨਾਂ ਨੂੰ ਵਿਚਾਰ ਕੇ ਸਹਿਮਤੀ ਦੇ ਨਾਲ ਇਹਦੇ ਉੱਤੇ ਕੋਈ ਪੁਖਤਾ ਵਿਚਾਰ ਬਣਾਏ ਤੋਂ ਬਿਨਾਂ,
ਤੁਹਾਨੂੰ ਲੱਗਦਾ ਵੀ ਇਹ ਵਿਚਾਰ ਬਣੂਗੀ, ਬੰਦੇ ਬਹਿ ਸਕਦੇ ਨੇ, ਮੌਜੂਦਾ ਜਿਹੜੇ ਹਾਲਾਤ ਲੱਗਦੇ ਨੇ ਤੁਹਾਨੂੰ ਉਹਨਾਂ ਦੇ ਹਿਸਾਬ ਨਾਲ ਵੀ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਵੀ ਪੂਰੇ ਪੰਥ ਦੀ, ਇਹਦੇ ਵਿੱਚ ਪੂਰੇ ਪੰਥ ਦੀ ਸ਼ਮੂਲੀਅਤ ਆ ਜਾਣੀ ਹੈ, ਪਰ ਜਿੰਨੇ ਧੜੇ ਤੁਸੀਂ ਗਿਣਾ ਦਿੱਤੇ ਨੇ ਉਹਨਾਂ ਨੂੰ ਜਦੋਂ ਆਪਾਂ ਚੱਲਦੇ ਨੂੰ ਦੇਖਦੇ ਹਾਂ ਉਹ ਕਦੇ ਵੀ ਇੱਕ ਸੁਰ ਨਹੀਂ ਹੈਗੇ। ਲੱਗਦਾ ਤੁਹਾਨੂੰ ਵੀ ਬੰਦੇ ਬਹਿ ਲੈਣਗੇ ਜਾਂ ਜੇ ਬਿਠਾਉਣ ਦਾ ਕੋਈ ਢੰਗ ਤਰੀਕਾ ਹੋ ਸਕਦਾ?
ਦੇਖੋ, ਅਲਟੀਮੇਟ ਤਾਂ ਪੰਥ ਦਸ਼ਮੇਸ਼ ਦਾ ਰਾਖਾ ਗੁਰੂ ਆਪ, ਸਿੱਖੇ ਕਹਿੰਦੇ ਸੀਗੇ, ਹੈ ਨਾ, ਮਹਾਰਾਜ ਚੋਜ ਹੈ ਉਹ ਹਜੇ ਸਾਨੂੰ ਹੋਰ ਖੁਆਰ ਕਰਨਾ ਚਾਹੁੰਦਾ, ਅਸੀਂ ਹੋਰ ਖੁਆਰ ਹੋਣਾ ਚਾਹੁੰਦੇ ਹਾਂ ਅਸਲ 'ਚ। ਸੋ ਜਿੰਨਾ ਟਾਈਮ ਤੱਕ ਅਸੀਂ ਹੋਰ ਖੁਆਰ ਹੋਣਾ ਚਾਹੁੰਦੇ ਹਾਂ, ਖੁਆਰ ਹੋਣ ਦੀਆਂ ਹੋਰ ਮਤਲਬ ਹੋਰ ਨਿਵਾਣਾ ਦੇਖਣਾ ਚਾਹੁੰਦੇ ਹਾਂ, ਉਨਾ ਟਾਈਮ ਤੱਕ ਇਹ ਖੁਆਰੀ ਚੱਲੀ ਜਾਊਗੀ। ਅਤੇ ਜਿੰਨਾ ਟਾਈਮ ਤੱਕ ਮੈਂ ਸਮਝਦਾ ਕਿ ਸਾਡੇ ਕੋਲੋਂ ਇਹ ਅਹੁਦਿਆਂ ਦੀਆਂ, ਪਦਵੀਆਂ ਦੀਆਂ, ਸੱਤਾ ਮਾਨਣ ਦੀਆਂ ਤ੍ਰਿਸ਼ਨਾਵਾਂ ਸਾਡੇ ਕਾਬੂ 'ਚ ਨਹੀਂ ਆਉਂਦੀਆਂ, ਉਨਾ ਟਾਈਮ ਅਸੀਂ ਖੁਆਰ ਹੁੰਦੇ ਰਹਾਂਗੇ। ਜਿੰਨਾ ਟਾਈਮ ਤੱਕ ਅਸੀਂ ਮਹਾਰਾਜ ਤੋਂ ਮਤ ਬੁੱਧ ਲੈ ਕੇ ਵਿਵੇਕ ਨਹੀਂ ਗ੍ਰਹਿਣ ਕਰਾਂਗੇ, ਉਨਾ ਟਾਈਮ ਖੁਆਰ ਹੁੰਦੇ ਰਹਾਂਗੇ। ਸੋ ਖੁਆਰੀ ਦੀ ਵੈਸੇ ਹੁਣ ਬਹੁਤ ਲੰਬੀ ਹੋ ਗਈ ਦਾਸਤਾਨ, ਅਤੇ ਮਹਾਰਾਜ ਨੇ ਤਾਂ ਬਖਸ਼ਿਸ਼ ਕਰਨੀ ਹੈ ਨਾ, ਉੱਦਮ ਸਿੱਖਾਂ ਨੇ ਕਰਨਾ। ਤਾਂ ਮਹਾਰਾਜ ਦੀ ਜੋ ਸ਼ਾਨ, ਇੱਕ ਅਗੰਮੀ ਸ਼ਾਨ ਹੈਗੀ ਆ ਬ੍ਰਹਿਮੰਡ ਦੇ ਵਿੱਚ, ਉਹ ਕੋਈ ਇੱਥੇ ਵਿਚਰਨ ਵਾਲੇ ਸਿੱਖਾਂ 'ਤੇ ਤਾਂ ਨਿਰਭਰ ਨਹੀਂ ਹੈ, ਮਹਾਰਾਜ ਨੇ ਤਾਂ ਇੱਕ ਕੀੜੀ ਤੋਂ ਵੀ ਵੱਡੇ ਕਾਰਜ ਕਰਾਉਣੇ। ਸੋ ਇਹ ਸਾਡੇ ਸਾਰਿਆਂ ਦੇ ਸੋਚਣ ਦਾ ਮਸਲਾ ਹੈਗਾ ਵੀ ਇਹ ਜਿਹੜੀ ਖੁਆਰੀ ਆ ਹੁਣ ਇਸ ਵੇਲੇ ਸਾਰਿਆਂ ਦੀ ਸਾਂਝੀ ਆ, ਕਿਉਂਕਿ ਜੇ ਪੰਥ ਦੇ ਸਭ ਤੋਂ ਕੇਂਦਰੀ ਚੀਜ਼ਾਂ ਜਿਹੜੀਆਂ ਇਹ ਪੰਜ ਗਿਣੀਆਂ ਜਾ ਰਹੀਆਂ ਦੁਆਰਾ ਦੁਆਰਾ, ਜੇ ਇਹ ਹੋਰ ਨਿਵਾਣ 'ਚ ਜਾਂਦੀਆਂ ਨੇ ਤਾਂ ਇਹ ਨਹੀਂ ਹੈ ਵੀ ਇਹਦੇ ਵਿੱਚ ਕਿਸੇ ਇੱਕ ਜਥੇ ਦੀ, ਕਿਸੇ ਇੱਕ ਧੜੇ ਦੀ ਜਾਂ ਕਿਸੇ ਇੱਕ ਖਿੱਤੇ ਦੇ ਸਿੱਖਾਂ ਦੀ ਖੁਆਰੀ ਹੋਣੀ ਆ, ਖੁਆਰੀ ਕਲੈਕਟਿਵ ਹੀ ਆ। ਅਤੇ ਇਹਦੇ ਵਿੱਚ ਨਿਸ਼ਚਿਤ ਰੂਪ ਦੇ ਵਿੱਚ ਸਾਨੂੰ ਵਿਚਾਰ ਨਾਲ ਗੱਲ ਕਰਨੀ ਚਾਹੀਦੀ ਹੁੰਦੀ ਹੈ। ਨਹੀਂ ਤਾਂ ਫਿਰ ਮੈਂ ਜੇ ਤੁਹਾਨੂੰ ਚੇਤਾ ਹੋਵੇ ਜਿਹੜੀ 2 ਦਸੰਬਰ ਤੋਂ ਪਹਿਲਾਂ ਇੱਕ ਆਪਣੀ ਗੱਲਬਾਤ ਹੋਈ ਸੀ, ਉਹਦੇ ਵਿੱਚ ਮੈਂ ਇਹੀ ਕਿਹਾ ਸੀਗਾ ਵੀ ਜੇ ਤਾਂ ਸਹਿਮਤੀ ਦੇ ਨਾਲ ਵਿਚਾਰ ਵਟਾਂਦਰੇ ਦੇ ਨਾਲ ਮਸਲੇ ਹੱਲ ਹੋ ਜਾਣ ਤਾਂ ਠੀਕ ਹੈ, ਨਹੀਂ ਤਾਂ ਫਿਰ ਖੂਨ ਰੇਜ਼ੀ ਵੱਲ ਨੂੰ ਗੱਲ ਜਾਂਦੀ ਹੁੰਦੀ ਅਤੇ ਉਹ ਹੋ ਗਿਆ। ਦੇਖੋ ਜੇ ਤੁਸੀਂ ਵਿਚਾਰ ਦੇ ਪੱਧਰ ਦੇ ਉੱਤੇ ਨਹੀਂ ਚੱਲੋਗੇ ਤਾਂ ਮਤਲਬ ਕਿਸੇ ਨੂੰ ਇਹ ਲੱਗ ਸਕਦਾ ਕਿ ਦਲੀਲ ਅਪੀਲ ਦਾ ਰਾਹ ਮੁੱਕ ਗਿਆ ਤਾਂ ਫਿਰ ਉਹ ਸ਼ਸਤਰ 'ਤੇ ਆ ਜਾਏਗਾ। ਤੋ ਜਿਹੜੀ ਗੱਲ ਬਹੁਤ ਇਸ ਵਕਤ ਸਾਡੇ ਲਈ ਜਿਹੜੀ ਹੈ ਕਾਊਂਟਰ ਪ੍ਰੋਡਕਟਿਵ ਹੈ, ਜੇ ਗੱਲ ਇੱਥੇ ਤੱਕ ਜਾਂਦੀ ਹੈ, ਮਤਭੇਦ ਜੇ ਦੁਸ਼ਮਣੀ 'ਚ ਬਦਲਦੇ ਆ ਜਾਂ ਤਲਵਾਰਬਾਜ਼ੀ 'ਚ ਬਦਲਦੇ ਆ, ਇਹ ਬਹੁਤ ਜ਼ਿਆਦਾ ਕਾਊਂਟਰ ਪ੍ਰੋਡਕਟਿਵ ਹੈ। ਜਿਹੜੇ ਜ਼ਿੰਮੇਵਾਰ ਹਨ ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਕਰਨਾ ਚਾਹੀਦਾ ਵੀ ਅਸੀਂ ਕਿੰਨੇ ਨਾਜ਼ੁਕ ਸਮੇਂ ਦੇ ਵਿੱਚ ਹੈਗੇ ਅਤੇ ਉਹਨੂੰ ਮੁੱਖ ਰੱਖ ਕੇ ਸਾਨੂੰ ਜਿਹੜੀ ਆਪਣੀ ਹਿੰਡ ਪਿੱਟਣੀ ਹੈ ਉਹ ਛੱਡ ਕੇ ਜਾਂ ਆਪਣੀ ਧੜੇ ਨੂੰ ਸਥਾਪਿਤ ਕਰਨ ਨੂੰ ਜਾਂ ਆਪਣੇ ਆਪ ਨੂੰ ਸਥਾਪਿਤ ਕਰਨ ਨੂੰ ਉਹਦੀ ਬਜਾਏ ਪੰਥ ਦਾ ਪੂਰਾ ਜਿਹੜਾ ਢਾਂਚਾਗਤ, ਨੀਤੀਗਤ ਅਤੇ ਈਵਨ ਵਿਅਕਤੀਗਤ ਸਾਰਾ ਅਨੈਲਿਸਿਸ, ਸਾਰਾ ਪੜਚੋਲ ਹੋਏ ਤਾਂ ਕਿ ਸਾਰਾ ਕੁਛ ਹੀ ਦੁਬਾਰਾ ਤੋਂ ਪੁਨਰਸੁਰਜੀਤ ਕਰਨ ਦੀ ਮਾਰਗ ਸੇਧ ਬਣੇ। ਇਹ ਕੋਈ ਇੱਕ ਮੀਟਿੰਗ, ਇੱਕ ਘਟਨਾ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਹੈ, ਜਿੰਨਾ ਇਹ ਵਿਆਪਕ ਹੈ, ਇਹਦੇ ਲਈ ਬੜਾ ਸਮਾਂ ਲੱਗਣਾ। ਇਹ ਜਿੰਨੀਆਂ ਪੇਚੀਦਗੀਆਂ ਆਈਆਂ ਨੇ ਇਹ 100 ਸਾਲ 'ਚ ਇੱਥੇ ਤੱਕ ਪਹੁੰਚੀ ਗੱਲ,
ਪਰ ਇਹਦੇ ਵਿੱਚ ਜਿਸ ਤਰੀਕੇ ਨਾਲ ਅੱਜ ਜਿਨ੍ਹਾਂ ਦੇ ਕੋਲ ਤਾਕਤਾਂ ਨੇ ਜਾਂ ਜਿਹੜੇ ਤਾਕਤਾਂ ਨੂੰ ਕੰਟਰੋਲ ਕਰ ਰਹੇ ਨੇ ਜਾਂ ਜਿਹੜੀ ਤਾਕਤਾਂ ਨੂੰ ਕੰਟਰੋਲ ਕਰਨ ਦੀ ਇੱਛਾ ਜਿਨ੍ਹਾਂ ਦੇ ਵਿੱਚ ਹੋਰ ਪਈ ਹੈ, ਇੱਕ ਤਾਂ ਕੰਟਰੋਲ ਕਰਨ ਵਾਲੇ ਹੋ ਗਏ, ਇੱਕ ਉਹ ਜਿਹੜੇ ਵੋਟ ਪੋਲੀਟਿਕਸ ਰਾਹੀਂ ਆਪ ਉੱਥੇ ਆਉਣਾ ਚਾਹੁੰਦੇ ਨੇ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਗੱਲ ਕੀਤੀ ਜਾਂਦੀ ਬਾਦਲ ਭਜਾਓ ਪੰਥ ਬਚਾਓ, ਉਹ ਬੇਸਿਕਲੀ ਇਹ ਵੀ ਚਿਹਰਾ ਬਦਲਿਆ ਜਾਊਗਾ। ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਉਹਦੇ ਵਿੱਚ ਵੋਟ ਪੋਲੀਟਿਕਸ ਵਾਲੇ ਬੰਦਿਆਂ ਦੀ ਥਾਂ ਉਹ ਨਹੀਂ ਹੋਊਗੀ ਜਿਹੜੀ ਹੁਣ ਉਹ ਮੱਲੀ ਬੈਠੇ ਨੇ, ਤਾਂ ਇਹ ਤਾਂ ਉਹਨਾਂ ਵਾਸਤੇ ਬਿਲਕੁਲ ਹੀ ਸਭ ਕੁਛ ਤਿਆਗ ਦੇਣ ਦੀ ਗੱਲ ਹੈ, ਤਾਂ ਕੀ ਅਜਿਹਾ ਹੋ ਪਾਊਗਾ? ਜੇ ਤਿਆਗ ਦੀ ਭਾਵਨਾ ਅੱਜ ਨਹੀਂ ਤਾਂ ਕੱਲ੍ਹ ਕਿਵੇਂ ਆਜੂਗੀ?
ਨਹੀਂ, ਦੋ ਹੀ ਤਰੀਕੇ ਹੁੰਦੇ ਨੇ। ਮੈਂ ਇੱਕ ਵਾਰ ਪੜ੍ਹਦਾ ਸੀਗਾ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ, ਉਹਨਾਂ ਨੇ ਅਕਾਲੀਆਂ 'ਤੇ ਲਿਖਿਆ ਸੀਗਾ
ਜੀ,
ਉਹ ਅਕਾਲੀਆਂ ਦੇ ਉਹਨਾਂ ਦੇ ਇੱਕ ਆਰਟੀਕਲ, ਉਹ ਕਹਿੰਦੇ ਵੀ ਉਹਨਾਂ ਦੇ ਕਿਆ ਕਿਆ ਫਰਜ਼ ਸੀਗੇ। ਇੱਕ ਫਰਜ਼ ਤਾਂ ਉਹਨਾਂ ਨੇ ਕਿਹਾ ਵੀ ਪੰਥ ਦੀਆਂ ਜਦੋਂ ਸਾਂਝੀਆਂ ਚੁਣੌਤੀਆਂ ਆਉਣ ਅਤੇ ਉਹ ਸਾਰੇ ਪੰਥ ਦੇ ਜਥੇਬੰਦਿਆਂ ਨੂੰ ਇਕੱਠਾ ਕਰਨ, ਇਕੱਠਾ ਕਰਕੇ ਉਹਦੇ 'ਤੇ ਕੋਈ ਸਾਂਝੀ ਰਾਏ ਬਣਾਉਣ ਜਿਹਨੂੰ ਆਪਾਂ ਗੁਰਮਤਾ ਕਹਿੰਦੇ, ਅਤੇ ਜਦੋਂ ਗੁਰਮਤਾ ਹੋ ਗਿਆ ਉਸ ਤੋਂ ਬਾਅਦ ਸਾਰੇ ਉਸ ਗੁਰਮਤੇ ਨੂੰ ਨੱਕ ਦੀ ਸੇਧ 'ਚ ਮੰਨਣ, ਇਹ ਉਹ ਮੇਕ ਸ਼ੋਰ ਕਰਨ, ਚਾਹੇ ਆਪਣੀ ਨੈਤਿਕ ਤਾਕਤ ਨਾਲ, ਚਾਹੇ ਆਪਣੀ ਜਥੇਬੰਦਕ ਤਾਕਤ ਨਾਲ। ਸੋ ਇਹ ਇਨਸ਼ੋਰ ਕਰਨਾ ਪੈਂਦਾ ਹੁੰਦਾ। ਹੁਣ ਇਹ ਗੱਲ ਤਾਂ ਠੀਕ ਹੈ ਕਿ ਜਿਹੜੇ ਬੰਦੇ ਰਾਜਨੀਤੀ ਦੇ ਵਿੱਚ ਹੈ ਉਹ ਮਹੱਤਵਕਾਂਕਸ਼ੀ ਆ, ਉਹ ਤ੍ਰਿਸ਼ਨਾ ਦੇ ਭਰੇ ਆ, ਉਹ ਵੱਡਾ ਹਿੱਸਾ ਫਰਜ਼ ਕਰਕੇ ਨਹੀਂ, ਅਹੁਦੇ ਕਰਕੇ ਜਾਂ ਮਾਲ ਮੱਤੇ ਕਰਕੇ, ਪੈਸੇ ਕਰਕੇ ਹੀ ਇਸ ਖੇਤਰ 'ਚ ਆਉਂਦਾ, ਪਰ ਉਹਨਾਂ ਨੂੰ ਨੱਥ ਪਾਣੀ ਪੈਣੀ ਆ, ਉਹਨਾਂ ਨੂੰ ਜਿਹਨਾਂ ਨੂੰ ਪੰਥ ਪ੍ਰਸਤੀ, ਜਿਹਨਾਂ ਨੂੰ ਗੁਰੂ ਗ੍ਰੰਥ, ਗੁਰੂ ਪੰਥ ਅਤੇ ਜਿਹੜੇ ਆਪਣੇ ਫਰਜ਼ ਉਹ ਅਹਿਮ ਹੈ, ਉਹਨਾਂ ਨੂੰ ਇਹਦੇ ਲਈ ਵੀ ਕੋਈ ਬਾਨੂੰ ਬੰਨਣੇ ਪੈਣੇ ਆ ਵੀ ਇਹ ਜਿਹੜਾ ਹਿੱਸਾ ਆਪਣੇ ਨਿੱਜੀ ਗਰਜ਼ਾਂ ਦੇ ਖਾਤਰ ਆਪ ਤਾਂ ਖੁਆਰ ਹੋ ਹੀ ਰਿਹਾ, ਪੰਥ ਦੀਆਂ ਗੁਰੂ ਮਹਾਰਾਜ ਦੀਆਂ ਸਥਾਪਿਤ ਹੋਈਆਂ ਪਰੰਪਰਾਵਾਂ ਸੰਸਥਾਵਾਂ ਨੂੰ ਅਤੇ ਬਾਕੀ ਸਾਰੇ ਸਿੱਖਾਂ ਨੂੰ ਵੀ ਇਹ ਸਾਰੇ ਕਾਸੇ 'ਚ ਖੁਆਰ ਕਰ ਰਿਹਾ, ਉਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ, ਚਾਹੇ ਆਪਾਂ ਨੈਤਿਕ ਤੌਰ ਤਾਕਤ ਵਰਤੀਏ, ਚਾਹੇ ਆਪਣੀ ਜਥੇਬੰਦਕ ਤਾਕਤ ਵਰਤੀਏ, ਉਹਦੇ ਰਾਹੀਂ ਨੱਥ ਪਾਣੀ ਪੈਣੀ। ਦੇਖੋ ਇੱਕ ਗੱਲ ਤਾਂ ਬਿਲਕੁਲ ਸਪਸ਼ਟ ਹੈ ਕਿ ਜਿਹੜਾ ਸਾਡਾ ਅੰਦਰੂਨੀ ਮਸਲਾ, ਅੰਦਰੂਨੀ ਮਸਲੇ ਦੇ ਵਿੱਚ ਅਸੀਂ ਸਿੱਧੀ ਹਾਰਡ ਪਾਵਰ ਤਾਕਤ ਵਰਤ ਕੇ ਬਹੁਤ ਜ਼ਿਆਦਾ ਰੂਪ ਦੇ ਵਿੱਚ ਇਹਨੂੰ ਨਹੀਂ ਕੰਟਰੋਲ ਕਰ ਸਕਦੇ, ਉਹਦੇ ਲਈ ਸਾਨੂੰ ਆਪਣੀ ਜਥੇਬੰਦਕ ਅਤੇ ਨੈਤਿਕ ਤਾਕਤ ਦੇ ਜਿਹੜੇ ਸਰੋਤ ਨੇ ਉਹ ਵਰਤਣੇ ਪੈਣੇ
ਜੀ,
ਤਾਂ ਉਹਨਾਂ ਰਾਹੀਂ ਇਹਨਾਂ ਨੂੰ ਠੀਕ ਹੈ ਨੱਥ ਤਾਂ ਪਾਣੀ ਪੈਣੀ, ਕਿਸੇ ਪਾਸੇ ਲੈ ਕੇ ਜਾਣਾ ਪੈਣਾ, ਸਹਿਮਤ ਕੁਛ ਨੂੰ ਸਹਿਮਤ ਕਰਨਾ ਪੈਣਾ, ਕਈ ਹਿੱਸਾ ਤਾਂ ਅਗਿਆਨਤਾ ਜੀ ਇਸ ਪਾਸੇ ਪਿਆ ਹੋਇਆ, ਮਤਲਬ ਬਹੁਤਿਆਂ ਲਈ ਤਾਂ ਇਸ ਦਾ ਹੀ ਮਸਲਾ ਇਹ ਹੈਗਾ ਕਿ ਅਸੀਂ ਉਹਨਾਂ ਨੂੰ ਬਾਈ ਗੱਲਾਂ ਕਰਨੀਆਂ ਕਿੱਦਾਂ ਨੇ, ਇਹ ਵਿਚਾਰ ਦੀ ਵੀ ਲੋੜ ਹੈ, ਅਤੇ ਜਿਹੜੇ ਦੂਜੇ ਨੇ ਉਹਨਾਂ ਨੂੰ ਇਹ ਵੀ ਸਮਝਾਉਣ ਦੀ ਲੋੜ ਹੈ ਕਿ ਭਾਈ ਜੇ ਇਹ ਸੰਸਥਾਵਾਂ ਪੰਥ ਦੀਆਂ ਜੋ ਮਹਾਰਾਜ ਦੀਆਂ ਸ਼ੁਰੂ ਕੀਤੀਆਂ ਹੋਈਆਂ ਇਹਨਾਂ ਦੀ ਸਾਖ ਨਾ ਬਚੀ ਤਾਂ ਤੁਸੀਂ ਆਪਣੀ ਰਾਜਨੀਤੀ ਦੇ ਅਹੁਦਿਆਂ ਤੱਕ ਨਹੀਂ ਪਹੁੰਚ ਸਕਦੇ, ਇਹ ਵੀ ਸਮਝਾਉਣ ਦੀ ਵੀ ਗੱਲ ਹੈ। ਦੱਸੋ ਬਹੁਤ ਸਾਰੇ ਇਹਦੇ ਪੱਖ ਹੋਰ ਹੋ ਸਕਦੇ ਆ ਜਿਹੜੇ ਕਰਨੇ ਪੈਣੇ, ਕਰਨੇ ਚਾਹੀਦੇ।
2 ਦਸੰਬਰ ਤੋਂ ਬਾਅਦ ਵਾਲੀ ਘਟਨਾ ਦੇ ਉੱਤੇ ਆਉਣਾ ਵੀ ਜੋ ਹੁਣ ਉਹਦੇ ਵਿੱਚ ਜੋ ਨਵਾਂ ਕੁਝ ਵਾਪਰਿਆ, ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਭੇ ਕੀਤਾ ਗਿਆ, ਤਾਂ ਕੀ ਹੁਣ ਜੋ 2 ਦਸੰਬਰ ਨੂੰ ਫੈਸਲਾ ਸੁਣਾਇਆ ਗਿਆ ਸੀ ਉਹ ਕ੍ਰੈਡੀਬਲ ਰਹਿੰਦਾ ਫੈਸਲਾ, ਜਦੋਂ ਜਿਹਨੇ ਜਥੇਦਾਰਾਂ ਦੀ ਅਹਿਮ ਭੂਮਿਕਾ ਉਹ ਫੈਸਲਾ ਸੁਣਾਉਣ ਦੇ ਵਿੱਚ ਸੀ ਉਹਨੂੰ ਹੀ ਮੰਨ ਲਓ ਹੁਣ ਤਖ਼ਤ 'ਤੇ ਬੈਠਣ ਲਾਇਕ ਨਹੀਂ ਮੰਨਿਆ ਜਾ ਰਿਹਾ। ਫਿਰ ਉਹਨਾਂ ਵੱਲੋਂ ਸੁਣਾਇਆ ਗਿਆ ਫੈਸਲਾ, ਬਾਦਲਾਂ ਨੂੰ ਲੱਗੀ ਤਨਖਾਹ ਦੀ ਕੋਈ ਮੌਲਿਕਤਾ ਜਾਂ ਕ੍ਰੈਡੀਬਿਲਟੀ ਰਹਿ ਜਾਂਦੀ ਹੈ?
ਦੇਖੋ ਹੁਣ ਚੱਕਰ ਇਹ ਆ ਵੀ ਜਿੱਦਾਂ ਹੁਣ ਸਾਰਾ ਡਿਸਕਸ਼ਨ ਪਰਸਨੈਲਿਟੀਆਂ 'ਤੇ ਹੋ ਰਿਹਾ। ਪਹਿਲਾਂ ਸੁਖਬੀਰ ਬਾਦਲ ਫੋਕਸ ਸੀਗਾ, ਫਿਰ ਗਿਆਨੀ ਹਰਪ੍ਰੀਤ ਸਿੰਘ ਫੋਕਸ 'ਚ ਆ ਗਏ, ਫਿਰ ਜਦੋਂ ਗੋਲੀ ਚੱਲੀ ਨਰਾਇਣ ਸਿੰਘ ਚੌੜਾ ਹੋਣੀ ਫੋਕਸ 'ਚ ਆ ਗਏ, ਕਿਸੇ ਨੇ ਉਹਦਾ ਰਿਸਪੋਂਸ ਦੇ ਤਾ ਉਹ ਫੋਕਸ 'ਚ ਆ ਗਿਆ, ਹੈ ਨਾ। ਫਿਰ ਧਾਮੀ ਸਾਹਿਬ ਦਾ ਇੱਕ ਐਪੀਸੋਡ ਆ ਗਿਆ, ਉਹ ਫੋਕਸ 'ਚ ਆ ਗਏ। ਤੋ ਜੇ ਤਾਂ ਹੁਣ ਬੰਦਿਆਂ 'ਤੇ ਫੋਕਸ ਕਰਕੇ ਬੰਦਿਆਂ ਦੀ ਪਛਾਣ ਕਰਨੀ, ਹੈ ਨਾ, ਫਿਰ ਤਾਂ ਅਸੀਂ ਕਿਸੇ ਪਾਸੇ ਨਹੀਂ ਬਹੁਤਾ ਜਾ ਸਕਦੇ
ਜੀ।
ਉਹ ਤਾਂ ਮਹਾਰਾਜ ਨੇ ਦੇਖੋ ਕਿਹਾ ਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਉਹ ਗਲਤੀਆਂ ਤਾਂ ਬੰਦਿਆਂ ਕੋਲ ਹੋਣੀਆਂ ਨੇ, ਪਰ ਜਿਹੜੇ ਉੱਚੇ ਅਹੁਦਿਆਂ 'ਤੇ ਨੇ ਉਹਨਾਂ 'ਚ ਗੁਣ ਵੀ ਹੁੰਦੇ ਨੇ। ਬੰਦਿਆਂ ਦੇ ਹੀ ਸਿਰਫ ਪਛਾਣ ਦੇ ਨਾਲ ਤੁਸੀਂ ਬਹੁਤਾ ਲੰਬਾ ਪਾਸੇ ਨਹੀਂ ਜਾ ਸਕਦੇ। ਜਿਹੜੀਆਂ ਮੈਂ ਪਹਿਲਾਂ ਗੱਲਾਂ ਕਹੀਆਂ ਕਿ ਆਪਾਂ ਨੂੰ ਆਪਣੀ ਢਾਂਚੇ, ਆਪਣੀ ਨੀਤੀ, ਆਪਣੇ ਜਿਹੜੇ ਅਮਲ ਨੇ, ਆਪਣੇ ਪ੍ਰੋਸੈਸ ਨੇ, ਉਹ ਠੀਕ ਕਰਨੇ ਪੈਣੇ ਨੇ। ਹੁਣ ਜੇ 2 ਦਸੰਬਰ ਵਾਲਾ ਫੈਸਲਾ ਜੋ ਪੰਥ ਦਾ ਇੱਕ ਅਮਲ ਹੈ ਗੁਰਮਤੇ ਦਾ, ਉਹਦੇ ਰਾਹੀਂ ਆਇਆ ਹੁੰਦਾ, ਇਹਨਾਂ ਹੀ ਪੰਜ ਸਿੰਘਾਂ ਨੇ ਚਾਹੇ ਉਹ ਸੁਣਾਇਆ ਹੁੰਦਾ, ਬਟ ਪੂਰੇ ਪੰਥ ਦੀਆਂ ਜਥੇਬੰਦੀਆਂ ਨੂੰ ਸੱਦ ਕੇ ਉਹਦੇ 'ਤੇ ਪੂਰੀ ਦੀਰਘ ਵਿਚਾਰ ਹੋਣ ਤੋਂ ਬਾਅਦ ਸਾਰਿਆਂ ਨੂੰ ਉਹ ਸਹਿਮਤੀ ਕਰਕੇ ਸੁਣਾ ਇਹਨਾਂ ਜਥੇਦਾਰਾਂ ਨੇ ਹੀ ਦੇਣਾ ਸੀਗਾ, ਅਤੇ ਉਹ ਸਾਰਿਆਂ ਨੇ ਮੰਨਣਾ ਸੀਗਾ। ਮਤਲਬ ਪੰਥ ਦੇ ਵਿੱਚ ਇੰਨਾ ਮਿਲਦਾ ਕਿ ਦੋ ਦੋ ਹਫ਼ਤੇ ਲਗਭਗ, ਉਦੋਂ ਵੀ ਵੱਧ ਸਮਾਂ ਕਿਸੇ ਮਸਲੇ 'ਤੇ ਸਹਿਮਤੀ ਕਰਨ ਦੇ ਲਈ, ਸਾਂਝੀ ਰਾਏ ਉਸਾਰਨ ਦੇ ਲਈ ਪੰਥ ਸਿਰ ਜੋੜ ਕੇ ਬੈਠਦਾ ਰਿਹਾ। ਸੋ ਹੁਣ ਚੱਕਰ ਇਹ ਹੈ ਕਿ ਜੇ 2 ਦਸੰਬਰ ਨੂੰ ਪ੍ਰੋਸੈਸ ਪੰਥ ਦਾ ਸਥਾਪਿਤ ਪ੍ਰੋਸੈਸ ਨਹੀਂ ਸੀਗਾ ਤਾਂ ਉਹਦੇ ਵਿੱਚ ਗੁਰੂ ਦੀ ਬਰਕਤ ਨਹੀਂ ਹੋਣੀ ਸੀਗੀ। ਜਿੰਨੀ ਬੰਦਿਆਂ ਦੀ ਆਪਣੀ ਬਰਕਤ ਸੀਗੀ ਉਨਾ ਕੁ ਸਮਾਂ ਚੱਲਣਾ ਸੀਗਾ ਅਤੇ ਉਹ ਚੱਲ ਲਿਆ। ਸੋ ਹੁਣ ਜੇ ਪ੍ਰੋਸੈਸ ਨਹੀਂ ਠੀਕ ਸੀਗਾ ਅਤੇ ਉਹਦੇ ਆਧਾਰ ਦੇ ਉੱਤੇ ਤੁਸੀਂ ਉਸ ਦੀ ਵਾਜਬੀਅਤ ਜਾਂ ਉਸ ਸ਼ਖਸੀਅਤਾਂ ਦੀ ਵਾਜਬੀਅਤ ਦੇ ਉੱਤੇ ਕਮੈਂਟ ਕਰੋ, ਇਹ ਮਤਲਬ ਅਧੂਰੀ ਗੱਲ ਰਹਿ ਜਾਣੀ, ਉਣਤਾਈ 'ਚ ਹੀ ਰਹਿ ਜਾਣੀ। ਸੋ ਮੈਂ ਇਹ ਗੱਲ ਦੁਬਾਰਾ ਕਰਦਾ ਕਿ ਜੇ ਸਟਿਲ ਪੰਥ ਨੇ ਇਹ ਕੋਈ ਮਸਲਾ ਹੱਲ ਤਾਂ ਹੋ ਨਹੀਂ ਗਿਆ, ਪਹਿਲਾਂ ਨਾਲੋਂ ਵੱਧ ਖਿੰਡ ਗਿਆ, ਭਈ 2 ਦਸੰਬਰ ਨੂੰ ਕਿਆ ਹੋਇਆ ਜਾਂ ਹੁਣ 21 ਦਸੰਬਰ ਨੂੰ ਕਿਆ ਹੋ ਰਿਹਾ ਜਾਂ ਇਹਦੇ ਇਨ ਬਿਟਵੀਨ ਕਿਆ ਹੋ ਰਿਹਾ, ਕਿਹਨੇ ਕਿਆ ਕਰ ਦਿੱਤਾ, ਕਿਆ ਕਹਿਤਾ, ਉਹਦੀ ਬਜਾਏ ਆਪਾਂ ਨੂੰ ਜੋ ਸਾਡੇ ਆਪਣੇ ਇੱਕ ਪ੍ਰੋਸੈਸ ਹੈਗੇ ਆ ਉਹ ਕੰਸੈਂਸਿਸ ਕਰਨੀ ਚਾਹੀਦੀ, ਉਹ ਇਵੋਲਵ ਕਰਨੇ ਚਾਹੀਦੇ ਆ, ਉੱਥੇ ਬੈਠਣਾ ਪੈਣਾ ਆ।
ਮੈਂ ਘਟਨਾਵਾਂ ਦੇ ਸੰਦਰਭ 'ਚ ਗੱਲ ਕਰਦਾ ਵੀ ਕਿਸੇ ਸਮੇਂ ਨੂੰ ਸਮਝਣ ਵਾਸਤੇ ਘਟਨਾਵਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ। ਤਾਂ ਹੁਣ ਜਿਹੜੀ ਇਹ ਘਟਨਾ ਹੈ, ਮੈਂ ਪੂਰੀ ਘਟਨਾ ਦੀ ਗੱਲ ਕਰਦਾ ਵੀ 2 ਦਸੰਬਰ ਨੂੰ ਫੈਸਲਾ ਸੁਣਾਇਆ ਜਾਂਦਾ, ਉਹ ਤੋਂ ਬਾਅਦ ਜਿਹੜਾ ਫੈਸਲਾ ਸੁਣਾਇਆ ਜਾਂਦਾ ਉਹ ਪੂਰਾ ਲਾਗੂ ਨਹੀਂ ਹੁੰਦਾ, ਅਸਤੀਫੇ ਨਹੀਂ ਲਏ ਜਾਂਦੇ। ਜਿਹੜੀ 6 ਮੈਂਬਰੀ ਕਮੇਟੀ ਬਣਦੀ ਹੈ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਮਤਭੇਦ ਨੇ, ਉਹ ਕਮੇਟੀ ਕੰਮ ਨਹੀਂ ਕਰ ਪਾ ਰਹੀ, ਅਤੇ ਉਸ ਤੋਂ ਬਾਅਦ ਜਿਹੜੇ ਜਥੇਦਾਰਾਂ ਨੇ ਫੈਸਲਾ ਸੁਣਾਇਆ ਉਹਨਾਂ ਦੇ ਉੱਤੇ ਹੀ ਐਕਸ਼ਨ ਲਿਆ ਜਾਂਦਾ। ਇਸ ਪੂਰੇ ਵਰਤਾਰੇ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਵੀ ਇਹ ਪੂਰਾ ਵਰਤਾਰਾ ਇੱਕਣ ਕਿਉਂ ਹੋ ਰਿਹਾ? ਵੀ ਮਸਲਾ ਤਾਂ ਆਇਆ ਸੀ ਖਲਾਰੇ ਨੂੰ ਸਮੇਟਣ ਵਾਸਤੇ, ਪਰ ਖਲਾਰਾ ਕਈ ਗੁਣਾ ਵੱਧ ਗਿਆ।
ਨਹੀਂ, ਮੈਂ ਤਾਂ ਜਿਹੜੀ ਗੱਲ ਤੁਹਾਨੂੰ ਪਹਿਲਾਂ ਕਹੀ ਨਾ ਵੀ ਕੋਈ ਤੁਸੀਂ ਫੈਸਲਾ ਕਰ ਰਹੇ ਹੋ, ਉਹ ਫੈਸਲਾ ਤੁਸੀਂ ਕਿੱਦਾਂ ਲਾਗੂ ਕਰਾਓਗੇ? ਉਹਦੇ ਲਈ ਫੈਸਲਾ ਲਾਗੂ ਕਰਾਉਣ ਲਈ ਤੁਹਾਡੇ ਕੋਈ ਤਾਕਤ ਚਾਹੀਦੀ ਹੈ। ਮਤਲਬ ਹੁਣ ਜੋ ਦੁਨੀਆਦਾਰੀ ਦਾ ਸਿਸਟਮ ਨਿਆਂ ਦਾ ਚੱਲਦਾ, ਉਹਦੇ ਜੱਜ ਬੈਠਾ ਫੈਸਲਾ ਲੈਣ ਨੂੰ, ਉਹਨੇ ਫੈਸਲਾ ਲੈਤਾ, ਉਹਨੇ ਕਹਿਤਾ ਕਿ ਆਹ ਬੰਦੇ ਨੂੰ ਇੰਨੀ ਕੈਦ ਹੈ। ਪਰ ਜੇ ਉਹਦੇ ਕੋਲ ਪੁਲਿਸ ਨਾ ਹੋਏ, ਉਹਦੇ ਕੋਲ ਜੇਲ੍ਹ ਨਾ ਹੋਏ, ਕੋਈ ਬੰਦਾ ਆਪਣੇ ਆਪ ਜੇਲ੍ਹ ਚਲੇ ਜਾਊਗਾ? ਤਾਂ ਠੀਕ ਹੈ ਜੀ, ਜੱਜ ਨੇ ਮੈਨੂੰ ਫੈਸਲਾ ਕਰ ਦਿੱਤਾ ਅਤੇ ਮੈਂ ਹੁਣ ਇੰਨੇ ਸਾਲ ਲਈ ਉਮਰ ਕੈਦ ਲਈ ਜੇਲ੍ਹ ਚਲਾ ਜਾਵਾਂ। ਮੈਨੂੰ ਤਾਂ ਨਹੀਂ ਲੱਗਦਾ ਹੈ ਵੀ ਇੰਨਾ ਕੋਈ ਸ਼ਰੀਫ ਅਪਰਾਧੀ ਹੁੰਦਾ ਜੋ ਚਲਾ ਜਾਊਗਾ। ਉਹਦੇ ਲਈ ਇੱਕ ਆਪਣਾ ਸਿਸਟਮ ਹੈਗਾ, ਸੈਟਅਪ ਹੈਗਾ, ਜਿਹੜਾ ਉਹਨਾਂ ਦਾ ਹੀ ਅੰਗ ਹੈ ਬਟ ਉਹਦੇ ਤੋਂ ਭਿੰਨ ਹੈ, ਖੁਦ ਮੁਖਤਿਆਰ ਹੈ, ਪੁਲਿਸ ਹੈ ਜਾਂ ਜੇਲ੍ਹ ਦਾ ਜੋ ਵੀ ਪ੍ਰਸ਼ਾਸਨ ਹੈਗਾ। ਸੋ ਹੁਣ ਇੱਥੇ ਜਿਹੜਾ ਪੰਥ ਦਾ ਪ੍ਰਬੰਧ ਸੀਗਾ, ਜੇ ਤੁਸੀਂ ਫੈਸਲਾ ਕੀਤਾ ਉਹ ਫੈਸਲਾ ਲਾਗੂ ਕਰਨਾ, ਹੁਣ ਲਾਗੂ ਜਾਂ ਤਾਂ ਨੈਤਿਕ ਪਾਵਰ ਤੁਹਾਡੀ ਹੋਵੇ ਬਹੁਤ ਵੱਡੀ, ਉਹਦੇ ਆਧਾਰ 'ਤੇ ਹੋਣਾ, ਜਾਂ ਫਿਰ ਤੁਹਾਡੀ ਜਥੇਬੰਦਕ ਤਾਕਤ ਹੋਵੇ। ਮਤਲਬ ਹੁਣ ਅਕਾਲੀ ਫੂਲਾ ਸਿੰਘ ਹੁਣਾਂ ਨੇ ਫੈਸਲਾ ਕੀਤਾ, ਮਹਾਰਾਜਾ ਰਣਜੀਤ ਸਿੰਘ ਕਿਹੜਾ ਪਹਿਲੇ ਦਿਨ ਮੰਨ ਗਿਆ ਸੀਗਾ, ਮੰਨਿਆ ਨਹੀਂ, ਉਹਨੂੰ ਤਨਖਾਹੀਆ ਕਰ ਦਿੱਤਾ। ਜਦੋਂ ਤਨਖਾਹੀਆ ਕਰ ਦਿੱਤਾ ਤਾਂ ਜਿਹੜਾ ਉਹਦਾ ਨਿੱਜੀ ਸੇਵਕ ਸੀਗਾ, ਉਹਦਾ ਅਰਦਲੀ ਸੀਗਾ, ਨਿੱਜੀ ਅਰਦਲੀ ਉਹਦਾ ਸਭ ਤੋਂ ਮਤਲਬ ਦਰਜਾ ਬਦਰਜਾ ਸਭ ਤੋਂ ਨੀਵੀਂ ਗੱਲ ਹੁੰਦੀ, ਉਹਨੇ ਫਤਿਹ ਨਹੀਂ ਬੁਲਾਈ ਉਹਨੂੰ। ਉਹ ਕਹਿੰਦਾ ਵੀ ਤੂੰ ਫਤਿਹ ਨਹੀਂ ਬੁਲਾਈ, ਕਹਿੰਦਾ ਜੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ। ਉਹ ਕਹਿੰਦਾ ਵੀ ਮੈਂ ਤੈਨੂੰ ਤਨਖਾਹ ਦਿੰਦਾ ਹੈ। ਉਹ ਕਹਿੰਦਾ ਮਤਲਬ ਹੁਕਮ ਮੈਂ ਅਕਾਲ ਤਖ਼ਤ ਦਾ ਮੰਨਦਾ, ਮੈਂ ਸਿੱਖ ਹੈ। ਉਹਦੀ ਸੁਰਤ ਟਿਕਾਣੇ ਆ ਗਈ, ਪਰ ਉਹ ਤਾਂ ਆਈ ਵੀ ਅਕਾਲੀ ਫੂਲਾ ਸਿੰਘ ਉਹਨਾਂ ਦੀ ਨੈਤਿਕ ਤਾਕਤ ਇੱਡੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਉਹਨਾਂ ਨੂੰ ਅਰੈਸਟ ਕਰਨ ਦੇ ਲਈ ਆਪਣੀ ਫੌਜ ਭੇਜੀ, ਮਸਲਾ ਹੋ ਗਿਆ ਰਾਜ ਸੀ ਅੰਗਰੇਜ਼ਾਂ ਦੇ ਦਬਾਅ 'ਚ। ਤਾਂ ਉਹ ਜਦੋਂ ਫੌਜ ਗਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਕਾਲੀ ਜੀ ਨੂੰ ਅਰੈਸਟ ਕਰਨਾ ਅਤੇ ਮਹਾਰਾਜੇ ਦੀ ਫੌਜ ਨੇ ਆਪਣੇ ਸ਼ਸਤਰ ਰੱਖ ਦਿੱਤੇ। ਸੋ ਜਾਂ ਤਾਂ ਉਹਨਾਂ ਦੀ ਕਿਉਂਕਿ ਨੈਤਿਕ ਤਾਕਤ ਉੱਚੀ ਸੀਗੀ, ਜਾਂ ਤਾਂ ਹੁਣ ਦੀ ਨੈਤਿਕ ਤੌਰ 'ਤੇ ਅਟੇ, ਜਾਂ ਫਿਰ ਜਥੇਬੰਦਕ ਤਾਕਤ ਤੁਹਾਡੇ ਕੋਲ ਹੋਈ। ਸੋ ਹੁਣ ਅਕਾਲ ਤਖਤ ਸਾਹਿਬ ਦੀ ਜਥੇਬੰਦਕ ਤਾਕਤ ਇੱਥੋਂ ਬਣਨੀ ਸੀਗੀ ਜੇ ਉਹ ਸਾਰੇ ਪੰਥ ਦੇ ਜਥਿਆਂ ਨੂੰ ਨਾਲ ਲੈ ਕੇ ਫੈਸਲਾ ਕਰਦੀ। ਫੈਸਲਾ ਕਰਨ ਲੱਗਿਆਂ ਉਹਨਾਂ ਨੇ ਬਾਦਲ ਦਲ ਦੇ ਦੋ ਰਾਜਸੀ ਲੀਡਰ ਜਾਂ ਜਿਹੜੇ ਕੋਈ ਸੋ ਕਾਲਡ ਵਿਦਵਾਨ ਉਹਨਾਂ ਨੂੰ ਲੈ ਕੇ, ਜਾਂ ਕੁਛ ਉਹ ਬੰਦੇ ਸੀਗੇ ਵੱਖ ਵੱਖ ਧਿਰਾਂ 'ਚੋਂ ਜਿਨ੍ਹਾਂ ਨੂੰ ਲੱਗ ਰਿਹਾ ਸੀਗਾ ਕਿ ਦਿੱਲੀ ਵਾਲੇ ਇਹ ਸਾਰਾ ਕਰਵਾ ਰਹੇ ਆ, ਅਤੇ ਹੁਣ ਜਿਹੜਾ ਤਾਕਤ, ਕਿਉਂਕਿ ਤਾਕਤ ਜੇ ਮੰਨਣੀ ਆ ਤੁਹਾਨੂੰ ਦਿੱਲੀ ਦੇ ਅਨੁਸਾਰ ਹੀ ਹੋ ਕੇ ਚੱਲਣਾ ਪੈਣਾ, ਇੱਥੇ ਸਾਰੇ ਬੰਦਿਆਂ ਨੂੰ ਪਤਾ
ਜੀ,
ਜਾਂ ਉਹ ਬੰਦੇ ਉਹਨਾਂ ਨੂੰ ਸਲਾਹਾਂ ਦੇ ਕਰ ਰਹੇ ਸੀਗੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਬਾਦਲਾਂ ਨੂੰ ਬਦਲ ਕੇ ਹੁਣ ਜਿਹੜਾ ਨਵਾਂ ਪ੍ਰਬੰਧ ਆਉਣਾ ਉਹਦੇ ਵਿੱਚ ਜੇ ਅਸੀਂ ਹੁਣ ਸਜ਼ਾ ਦੇਣ ਵਾਲੇ ਪਾਸੇ ਹੋ ਜਾਵਾਂਗੇ ਤਾਂ ਅਸੀਂ ਉਹਦੇ ਵਿੱਚੋਂ ਕੋਈ ਸੱਤਾ ਮਾਨਣ ਜੋਗਾ ਅਹੁਦਾ ਪਦ ਵੀ ਲੈ ਲਾਂਗੇ, ਜਾਂ ਉਹ ਬੰਦੇ ਸੀਗੇ ਉਹ, ਪਰ ਉਹ ਸਾਰਾ ਗੈਰ ਰਸਮੀ ਸੀਗਾ, ਗੁਪਤੀ ਸੀਗਾ। ਸੋ ਉਹ ਜਦੋਂ ਸਾਰਾ ਕੁਛ ਗੁਪਤੀ ਹੋਣਾ ਅਤੇ ਤੁਹਾਡੀ ਇੱਕ ਕਿਸੇ ਖਾਸ ਕਾਮਨਾ ਨੂੰ ਰੱਖ ਕੇ ਹੋਣਾ, ਅਤੇ ਜਦੋਂ ਬਾਜੀ ਪੁੱਠੀ ਪੈ ਗਈ ਉਹ ਹੁਣ ਕੋਈ ਪੜ੍ਹ ਨਹੀਂ ਰਿਹਾ ਉਸ ਤਰ੍ਹਾਂ। ਸੋ ਦੋਏ ਗੱਲਾਂ ਦੇ ਅਭਾਵ ਦੇ ਵਿੱਚ ਇਹ ਜਿਹੜਾ ਫੈਸਲਾ ਮਨਵਾਇਆ ਜਾਣਾ ਇਹ ਔਖਾ ਸੀਗਾ, ਨਹੀਂ ਮੰਨਿਆ ਜਾਣਾ ਸੀਗਾ। ਅਤੇ ਦੂਜੀ ਗੱਲ ਇਹ ਹੈਗੀ ਹੈ ਕਿ ਇਸ ਕਰਕੇ ਵੀ ਮੰਨਿਆ ਨਹੀਂ ਜਾਣਾ ਸੀਗਾ ਕਿ ਇਹ ਬਿਨਾਂ ਪੜਚੋਲ ਤੋਂ ਹੋਇਆ ਸੀਗਾ, ਚਾਹੇ ਦੋ ਧੜਿਆਂ ਦਾ ਹੀ ਇਹ ਫੈਸਲਾ ਕਰਾ ਲੈਂਦੇ, ਪ੍ਰੋਪਰ ਪੜਚੋਲ ਕਰਾ ਕੇ ਕਿਸ ਨੀਤੀ 'ਤੇ ਚੱਲਣਾ, ਕਿਸ ਢਾਂਚੇ ਤਹਿਤ ਚੱਲਣਾ, ਉਹ ਵੀ ਨਹੀਂ ਹੋਇਆ ਹੈ। ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਅਕਾਲੀ ਦਲ ਦੇ ਵਿੱਚ ਹੀ ਸੱਤ ਅੱਠ ਵੱਖਰੀਆਂ ਵੱਖਰੀਆਂ ਰਾਏ ਨੇ, ਕੁਝ ਕਮਜ਼ੋਰ ਹੋਣਗੀਆਂ, ਕੁਝ ਤਕੜੀਆਂ ਹੋਣਗੀਆਂ, ਅਤੇ ਕਿਹੜੀ 'ਤੇ ਚੱਲਣਾ? ਸੋ ਇਸ ਕਰਕੇ ਫੈਸਲੇ ਦੀ ਮਾਨਤਾ ਔਖੀ ਸੀਗੀ ਐਜ਼ ਇਟ ਇਜ਼। ਹਾਂ, ਪਿੱਛੇ ਦਿੱਲੀ ਵਾਲੇ ਡੰਡੇ ਦੇ ਨਾਲ ਕਰਾ ਦਿੰਦੇ ਤਾਂ ਵੱਖਰੀ ਗੱਲ ਸੀਗੀ, ਪਰ ਕਿਉਂਕਿ ਦਿੱਲੀ ਵਾਲੇ ਸਿੱਖਾਂ ਨੂੰ ਆਪਸੀ ਹੋਰ ਭੰਬਲ ਭੂਸੇ 'ਚ ਪਾਉਣਾ ਚਾਹੁੰਦੇ ਆ, ਹੋਰ ਮਤਭੇਦਾਂ 'ਚ, ਹੋਰ ਦੁਸ਼ਮਣੀ।
ਦਿੱਲੀ ਦਾ ਫਾਇਦਾ ਕੀ ਨਿਕਲਦਾ ਸਿੱਖਾਂ 'ਚ ਭੰਬਲ ਭੂਸੇ ਜ਼ਿਆਦਾ ਫਸਦੇ ਨੇ?
ਇਸ ਵਕਤ ਸਿੱਖਾਂ ਦੀ ਜੋ ਇੰਟਰਨੈਸ਼ਨਲ ਪੋਲੀਟਿਕਸ ਕਰਕੇ ਥੋੜ੍ਹੀ ਬਹੁਤੀ ਵਾਜਬੀਅਤ ਬਣੀ ਆ, ਮਾਨਤਾ ਬਣੀ ਆ, ਸਿੱਖਾਂ ਦੇ ਪੋਲੀਟੀਕਲ ਆਈਡੀਏ ਦੀ ਮਾਨਤਾ ਬਣੀ, ਉਹਦੇ ਚੱਲਦਿਆਂ ਉਹ ਕਿਸੇ ਵੀ ਕਮਜ਼ੋਰ ਤੋਂ ਕਮਜ਼ੋਰ, ਕਰਪਟ ਤੋਂ ਕਰਪਟ ਸਿੱਖ ਨੂੰ ਵੀ ਬਹੁਤਾ ਤਕੜਾ ਨਹੀਂ ਹੋਣ ਦੇਣਾ ਚਾਹੁੰਦੇ। ਤਾਂ ਜਿੱਥੇ ਵੀ ਜਿਸ ਕਿਸਮ ਦੀ ਵੀ ਵੰਨਗੀ ਦੀ ਪੋਲੀਟਿਕਸ ਹੋ ਰਹੀ ਆ ਉਹਨੂੰ ਹੋਰ ਉਹ ਤੋੜਨਾ ਹੀ ਚਾਹੁੰਦੇ ਆ। ਸੋ ਇਹ ਕੰਮ ਉਹਨਾਂ ਲਈ ਸੂਟ ਕਰਦਾ ਸੀਗਾ, ਅਤੇ ਜੋ ਫੈਸਲਾ ਹੋ ਜਾਏ, ਫੈਸਲਾ ਨਾ ਲਾਗੂ ਹੋਏ ਅਤੇ ਉਹਦੇ ਨਾਲ ਆਪਸੀ ਜਿਹੜਾ ਰੰਜ ਹੈ ਉਹ ਵਧਣਾ ਹੀ ਵਧਣਾ।
ਬੰਦੇ ਸਹੀ ਕਰਨ ਦੇ ਨਾਲ ਕੰਮ ਸਹੀ ਆਜੂਗਾ, ਢਾਂਚਾ ਸਹੀ ਕਰਨਾ ਪੈਣਾ, ਨੀਤੀ ਸਹੀ ਕਰਨੀ ਪੈਣੀ ਹੈ, ਸਿੱਖਾਂ ਨੂੰ ਕੀ ਠੀਕ ਕਰਨ ਦੀ ਲੋੜ ਹੈ?
ਤਿੰਨੇ ਹੀ ਚੀਜ਼ਾਂ ਕਰਨੀਆਂ ਪੈਣੀਆਂ ਨੇ। ਕਈ ਵਕਤ ਇੱਦਾਂ ਹੁੰਦਾ ਵੀ ਤੁਹਾਡੇ ਕੋਲ ਢਾਂਚੇ ਜਾਂ ਨੀਤੀ ਇੰਨੀ ਨਹੀਂ ਵਿਗੜੀ ਹੁੰਦੀ ਅਤੇ ਬੰਦੇ ਸਹੀ ਕਰਨ ਨਾਲ ਗੱਲ ਬਣ ਜਾਂਦੀ, ਪਰ ਮੇਰੇ ਖਿਆਲ ਦੇ ਵਿੱਚ ਹੁਣ ਜਿੰਨੀ ਗੱਲ ਵਿਗੜ ਗਈ ਆ, ਇਕੱਲੇ ਬੰਦੇ ਸਹੀ ਕਰਕੇ ਗੱਲ ਨਹੀਂ ਬਣਨੀ।
ਸਹੀ ਬੰਦੇ ਆ ਜਾਣ, ਇਕੱਲੇ ਢਾਂਚਾ ਨੀਤੀ ਨਹੀਂ ਲੈ ਆਉਣਗੇ,
ਇਕੱਲਾ ਹੀ ਢਾਂਚਾ ਸਹੀ ਕਰਕੇ ਗੱਲ ਨਹੀਂ ਬਣਨੀ, ਇਕੱਲੀ ਨੀਤੀ ਕਰਕੇ ਨਹੀਂ ਬਣਨੀ
ਜੀ।
ਬਾਕੀ ਜਿਹੜੀ ਗੱਲ ਬੰਦਿਆਂ ਦੀ ਆ ਨਾ, ਬੰਦੇ ਖਿਲਾਅ 'ਚੋਂ ਥੋੜ੍ਹੀ ਆਉਣੇ ਆ। ਹੁਣ ਬੰਦੇ ਵੀ ਕਿਸੇ ਨੀਤੀ ਜਾਂ ਢਾਂਚੇ ਦੀ ਉਪਜ ਹੁੰਦੇ ਆ
ਜੀ।
ਹੁਣ ਮਤਲਬ ਅਕਾਲੀ ਦਲ ਦੇ ਵਿੱਚ ਪਹਿਲਾਂ ਤੇਜਾ ਸਿੰਘ ਸਮੁੰਦਰੀ ਹੋਣਾ ਵਰਗੇ, ਕਰਤਾਰ ਸਿੰਘ ਝੱਬਰ ਹੋਣਾ ਵਰਗੇ, ਇਸ ਅਕਾਲੀ ਦਲ ਦੇ ਵਿੱਚ ਹੀ ਬੜੇ ਸਟਰਗਲ ਵਾਲੇ ਬੰਦੇ ਆਏ। ਕਿਉਂ? ਕਿਉਂਕਿ ਅਕਾਲੀ ਦਲ ਦੀ ਨੀਤੀ ਸੰਗਰਾਮ ਦੀ ਸੀਗੀ, ਉਹਨਾਂ ਨੇ ਉਹ 'ਚੋਂ ਕੋਈ ਅਹੁਦਾ ਪਦ ਵੀ ਨਹੀਂ ਲੈਣੀ ਸੀਗੀ, ਠੀਕ ਹੈ ਕਿ ਨਹੀਂ? ਹੁਣ ਜਦੋਂ ਅਕਾਲੀ ਦਲ ਦੀ ਨੀਤੀ ਹੋ ਗਈ ਵੀ ਅਸੀਂ ਪੰਜਾਬੀ ਪਾਰਟੀ ਬਣਾ ਲਈ, ਅਸੀਂ ਸੱਤਾ ਮੰਨਣੀ, ਅਸੀਂ ਸਟਰਗਲ ਵਾਲੇ ਪਾਸੇ, ਸੰਗਰਾਮ ਵਾਲੇ ਪਾਸੇ ਜਾਣਾ ਨਹੀਂ ਹੈ, ਅਤੇ ਉਸ ਨੀਤੀ ਦੇ ਵਿੱਚੋਂ ਫਿਰ ਜਿਹੜੀ ਸੁਖਬੀਰ ਬਾਦਲ ਨੁਮਾ, ਬਿਕਰਮ ਮਜੀਠੀਆ ਨੁਮਾ ਬੰਦੇ, ਜਿੰਨੀ ਵੀ ਸਾਰੀ ਉਹਨਾਂ ਦੀ ਇਹ ਉਹਨਾਂ ਦੀ ਮੰਡਲੀ ਆ, ਇਹੀ ਉਪਜਣੀ ਸੀਗੀ। ਸੋ ਜਿਹੜੇ ਬੰਦੇ ਵੀ ਆ, ਇਹ ਵੀ ਕਿਸੇ ਨੀਤੀ ਜਾਂ ਢਾਂਚਿਆਂ ਦੀ ਪੈਦਾਇਸ਼ ਹੁੰਦੇ ਆ, ਇੱਕ ਤਾਂ ਆਪਣੇ ਉੱਪਰ ਥੋੜ੍ਹੀ ਖਿਲਾਅ ਚਵਾਉਂਦੇ ਆ। ਹੁਣ ਸੰਤ ਜਰਨੈਲ ਸਿੰਘ ਹੋਣਾ ਦੀ ਨੀਤੀ ਸੀਗੀ, ਹੁਣ ਉਹ ਵੀ ਧਰਮਯੁੱਧ ਮੋਰਚੇ ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਲਈ ਲੜ ਰਹੇ ਸੀਗੇ, ਅਕਾਲੀ ਦਲ ਵੀ ਉਹਦੇ ਲਈ ਲੜ ਰਿਹਾ ਸੀਗਾ, ਪਰ ਅਕਾਲੀ ਦਲ ਅਨੰਦਪੁਰ ਸਾਹਿਬ ਦੇ ਮਤੇ ਮਿਲੇ ਨਾ ਮਿਲੇ, ਉਹਦੇ ਰਾਹੀਂ ਜੋ ਮਾਣ ਸਨਮਾਨ, ਜੋ ਇੱਜ਼ਤ ਮਿਲੀ, ਉਹਨੂੰ ਕੋਈ ਪੋਲੀਟੀਕਲ ਪੂੰਜੀ ਦੇ ਵਿੱਚ ਬਦਲ ਕੇ ਵੋਟਾਂ 'ਚ ਆਉਣਾ ਚਾਹੁੰਦਾ ਸੀਗਾ। ਸੰਤ ਜਰਨੈਲ ਸਿੰਘ ਹੋਣਾ ਦਾ ਇਹ ਕੋਈ ਛੋਟਾ ਮੰਸ਼ ਨਹੀਂ ਸੀਗੀ। ਸੋ ਇਸ ਕਰਕੇ ਜਦੋਂ ਸੰਗਰਾਮ ਹੋਇਆ, ਉਹ ਬਿਲਕੁਲ ਵੱਖਰੇ ਨਿਆਰੇ ਉੱਚੇ ਖੜੇ ਦਿਖੇ, ਅਕਾਲੀ ਦਲ ਦੀ ਲੀਡਰਸ਼ਿਪ ਜਿਨ੍ਹਾਂ ਨੇ ਐਡੇ ਮਰਜੀਵੜੇ ਬਣਾਏ ਸੀਗੇ, ਉਹ ਦਰਬਾਰ ਸਾਹਿਬ ਆਪਣੇ ਸਭ ਤੋਂ ਜਾਨ ਤੋਂ ਪਿਆਰੇ ਜਿਹੜੇ ਗੁਰਧਾਮਾਂ ਦੀ ਰੱਖਿਆ ਕਰਨ ਦੇ ਵੇਲੇ ਵੀ ਚੂਕ ਖਾ ਗਏ ਅਤੇ ਗਦਾਰਾਂ ਦੀ ਲਾਈਨ 'ਚ ਕਹਾਏ। ਸੋ ਮੈਂ ਕਹਿੰਦਾ ਵੀ ਜਿਹੜੀ ਇਹ ਨੀਤੀ ਆ ਤੁਹਾਡੀ ਜਾਂ ਜਿਹੜਾ ਢਾਂਚਾ ਉਹਦੇ 'ਚੋਂ ਹੀ ਬੰਦੇ ਇਵੋਲਵ ਹੋਣੇ। ਸੋ ਬਿਨਾਂ ਨੀਤੀ ਜਾਂ ਢਾਂਚਾ ਠੀਕ ਕਰੇ ਤੋਂ ਬਿਨਾਂ ਤੁਸੀਂ ਕਹੋ ਵੀ ਚਲੋ ਹੁਣ ਹਾਲ ਦੀ ਘੜੀ ਆ ਬੰਦੇ ਮਾੜੇ ਆ, ਆਹ ਦੋ ਚਾਰ ਚੰਗੇ ਆ, ਉਹਨਾਂ ਨੂੰ ਲਾ ਦਿਓ, ਜੇ ਉਹ ਨਾ ਬਦਲੋ ਤਾਂ ਮੁੜ ਕੇ ਗੱਲ ਉੱਥੇ ਹੀ ਆ ਜਾਣੀ ਫਿਰ।
ਮੇਰਾ ਆਖਰੀ ਸਵਾਲ ਆ ਤੁਹਾਨੂੰ ਵੀ ਜਿਵੇਂ ਜਿਵੇਂ ਤੁਸੀਂ ਜੋ ਜੋ ਗੱਲਾਂ ਆਪਣੀ ਗੱਲਬਾਤ ਪਹਿਲਾਂ ਹੋਈ ਸੀ 2 ਦਸੰਬਰ ਵਾਲੇ ਫੈਸਲੇ ਤੋਂ ਪਹਿਲਾਂ, ਜਿਹੜੀ ਇਹ ਆਸ਼ੰਕੇ ਤੁਸੀਂ ਜਿਤਾਏ ਸੀ, ਇਹ ਗੱਲਬਾਤ ਬਿਲਕੁਲ ਉਸ ਪਾਸੇ ਨੂੰ ਤੁਰੀ ਹੈ, ਬਿਲਕੁਲ ਉਸੇ ਤਰ੍ਹਾਂ ਦਾ ਜਿਹੜਾ ਖਿਲਾਰਾ ਉਹ ਵੱਧ ਰਿਹਾ, ਤੁਹਾਨੂੰ ਕੀ ਲੱਗਦਾ ਹੁਣ ਵੀ ਅੱਗੇ ਇਹਨਾਂ ਮਸਲਿਆਂ ਨੂੰ ਲੈ ਕੇ ਜਾਂ ਜਿਹੜੇ ਸਿੱਖਾਂ ਦੇ ਮਸਲੇ ਹੋਰ ਨੇ ਉਹਨਾਂ ਨੂੰ ਲੈ ਕੇ ਕਿਸ ਪਾਸੇ ਵੱਲ ਨੂੰ ਚੱਲਿਆ ਜਾਊਗਾ, ਦਿੱਲੀ ਕਿਹੜੇ ਪਾਸੇ ਨੂੰ ਲੈ ਕੇ ਜਾਊਗੀ, ਜਿਹੜੇ ਲਾਲਸਾਵਾਂ ਦੇ ਵਿੱਚ ਸਿੱਖ ਬੰਦੇ ਬੈਠੇ ਨੇ, ਆਗੂ ਬੈਠੇ ਨੇ, ਉਹ ਕਿਸ ਪਾਸੇ ਨੂੰ ਲਿਜਾਣਾ ਚਾਹੁੰਗੇ?
ਦੇਖੋ ਦਿੱਲੀ ਦੇ ਬਾਰੇ ਜਾਂ ਜਿੰਨੀ ਵੀ ਇੱਥੇ ਪੰਜਾਬ, ਈਵਨ ਪੰਜਾਬ ਸਰਕਾਰ ਵੀ ਵਿੱਚ ਗਿਣੋ, ਉਹਨਾਂ ਦਾ ਤਾਂ ਸਾਰਾ ਮਨਸ਼ਾ ਖਿਲਾਰਾ ਵਧਾਉਣ 'ਚ ਹੀ ਹੈ। ਉਹ ਤਾਂ ਇਸ ਪਾਸੇ ਨੂੰ ਹੀ ਲੈ ਕੇ ਜਾਣਗੇ। ਸਿੱਖਾਂ ਦੇ ਵਿੱਚ ਜਿਹੜੇ ਸੁਹਿਰਦ ਹਿੱਸੇ ਹੋਣਗੇ, ਜਿਹੜੀਆਂ ਕੋਈ ਜਿਨ੍ਹਾਂ ਨੂੰ ਪੰਥ ਦੀ, ਗੁਰੂ ਗ੍ਰੰਥ ਦੀ ਸੇਵਾ ਦਾ ਜਾਂ ਗੁਰੂ ਗ੍ਰੰਥ, ਗੁਰੂ ਪੰਥ ਦੀ ਸ਼ਾਨ ਬਹਾਲ ਕਰਨ ਦਾ ਜਾਂ ਸਾਡੇ ਆਪਣੇ ਜਿਹੜੇ ਪੁਰਾਣੇ ਅਕੀਦੇ ਸੀਗੇ ਉਹਨਾਂ ਅਨੁਸਾਰ ਜਿਹੜੀ ਆ ਰਾਜਸੀ ਸਰਗਰਮੀ ਕਰਨ ਦੀ ਉਹਨਾਂ ਦੇ ਮਨ 'ਚ ਚਾਹਨਾ ਹੋਊਗੀ, ਉਹ ਤਾਂ ਨਿਸ਼ਚਿਤ ਰੂਪ ਦੇ ਵਿੱਚ ਇਹੀ ਕਹਿਣਗੇ ਕਿ ਭਾਈ ਆਪਾਂ ਬੈਠੀਏ, ਬੈਠ ਕੇ ਸਾਰੇ ਜਣੇ ਆਪਣੀਆਂ ਸਮਰੱਥਾ, ਆਪਣੀਆਂ ਕਮਜ਼ੋਰੀਆਂ, ਜੋ ਆਪਣੇ ਪੱਖ ਦੇ ਹਾਲਾਤ ਨੇ, ਜੋ ਆਪਣੇ ਉਲਟ ਹਾਲਾਤ ਨੇ, ਇੱਕ ਦੀਰਘ ਵਿਚਾਰ ਕਰੀਏ, ਉਹਦੇ ਜਿਹਦੀ ਜੋ ਭੂਮਿਕਾ ਬਣਦੀ ਭਵਿੱਖ ਨੂੰ ਮੁੱਖ ਰੱਖ ਕੇ, ਉਹਦੇ ਹਿਸਾਬ ਦੇ ਵਿੱਚ ਆਪਾਂ ਆਪੋ ਆਪਣੀਆਂ ਭੂਮਿਕਾ ਤੈਅ ਕਰੀਏ। ਦੇਖੋ ਬੀਤੇ ਦੇ ਵਿੱਚ ਬਹੁਤ ਕੁਛ ਹੋਇਆ ਹੋਊਗਾ, ਬੀਤੇ ਦੇ ਵਿੱਚ ਜੇ ਤੁਸੀਂ ਮਤਲਬ ਬੀਤੇ ਦੇ ਹਿਸਾਬ ਦੇ ਨਾਲ ਹੀ ਸਿਰਫ ਉਹਨੂੰ ਹੀ ਆਧਾਰ ਮੰਨ ਕੇ ਭਵਿੱਖ ਦੀਆਂ ਤੁਸੀਂ ਤਰਜੀਹਾਂ ਤੈਅ ਕਰੋਗੇ, ਉਹ ਕਦੇ ਵੀ ਸਹੀ ਨਹੀਂ ਜਾਣਗੀਆਂ। ਬੀਤੇ ਦੇ ਵਿੱਚ ਆਪਸ ਦੇ ਵਿੱਚ ਮਤਭੇਦ ਸੀਗੇ, ਕੁਛ ਦੂਰੀਆਂ ਸੀਗੀਆਂ ਪੂਰੇ ਪੰਥ ਦੇ ਵਿੱਚ, ਤਦੇ ਹੀ ਇੱਥੇ ਤੱਕ ਗੱਲਾਂ ਪਹੁੰਚੀਆਂ ਨੇ। ਸੋ ਮੈਂ ਇਹ ਕਹਿੰਦਾ ਕਿ ਸਾਨੂੰ ਸਾਰਿਆਂ ਨੂੰ ਦਿੱਲੀ ਦੀ ਬਜਾਏ ਅੰਮ੍ਰਿਤਸਰ ਵੱਲ ਨੂੰ ਮੁੱਖ ਕਰਨਾ ਚਾਹੀਦਾ। ਅਜੇ ਇੱਕ ਇਹ ਬਹੁਤ ਵੱਡੀ ਦਿੱਕਤ ਹੈ, ਸਾਰਿਆਂ ਨੂੰ ਇਹ ਲੱਗਦਾ ਕਿ ਅਸੀਂ ਦਿੱਲੀ ਵਾਲਿਆਂ ਦੀ ਖੁਸ਼ਾਮਦੀ ਪ੍ਰਾਪਤ ਕਰ ਲਈਏ ਅਤੇ ਸਾਨੂੰ ਮੁੜ ਕੇ ਦੁਬਾਰਾ ਸ਼ਾਇਦ ਅਹੁਦੇ ਪਦਵੀਆਂ, ਮਾਣ ਸਨਮਾਨ ਮਿਲ ਜਾਏ। ਮੈਂ ਕਹਿੰਦਾ ਕਿ ਅਹੁਦੇ ਪਦਵੀਆਂ ਵੀ ਸ਼ਾਇਦ ਮਿਲ ਜਾਣਗੀਆਂ, ਪਰ ਮਾਣ ਸਨਮਾਨ ਨਹੀਂ ਮਿਲਣਾ ਹੈ, ਨਾ ਇਸ ਜਹਾਨ 'ਚ ਨਾ ਉਸ ਜਹਾਨ 'ਚ। ਸੋ ਆਪਾਂ ਇਸ ਗੱਲ ਦੇ ਉੱਤੇ ਵਿਚਾਰ ਕਰੀਏ, ਸਾਰਿਆਂ ਨੂੰ ਆਪਣੇ ਆਪ ਨਹੀਂ ਸਵੈ ਪੜਚੋਲ ਦਾ ਇਹ ਮਸਲਾ ਹੈਗਾ ਕਿ ਆਪਾਂ ਆਪਣਾ ਜਿਹੜਾ ਮੁੱਖ ਹੈਗਾ ਉਹ ਅੰਮ੍ਰਿਤਸਰ ਵੱਲ ਨੂੰ ਕਰੀਏ, ਅਤੇ ਦੂਜੀ ਗੱਲ ਜਿੱਥੇ ਅਸੀਂ ਖੜ੍ਹੇ ਹਾਂ, ਜੋ ਸਾਡੀ ਜੋ ਸਾਨੂੰ ਲੱਗਦਾ ਵੀ ਸਾਡੀ ਆਹ ਹੈਸੀਅਤ ਹੈ, ਉਹਦਾ ਉਹਦੇ ਤੋਂ ਇੱਕ ਕਦਮ ਹੀ ਪਿੱਛੇ ਹਟ ਜਾਈਏ, ਇੰਨਾ ਕੀ ਤਿਆਗ ਕਰ ਲਈਏ ਤਾਂ ਗੱਲ ਏਕਤਾ ਵਾਲੇ ਪਾਸੇ ਨੂੰ ਜਾਂ ਸੂਤਰਧਾਰਤਾ ਵਾਲੇ ਪਾਸੇ ਨੂੰ ਚੱਲ ਜਾਣੀ। ਹੁਣ ਦਿੱਕਤ ਇਹ ਆ ਵੀ ਜੋ ਕਿਸੇ ਨੂੰ ਲੱਗਦਾ ਕਿ ਮੇਰੀ ਇੰਨੀ ਹੈਸੀਅਤ ਹੈ, ਉਹਦੇ ਤੋਂ ਉਹ 2 ਜਾਂ 4 ਕਦਮ ਅੱਗੇ ਜਾ ਕੇ ਖੜ੍ਹਾ ਵੀ ਮੈਨੂੰ ਤਾਂ ਆਹ ਹੋਣਾ ਮਿਲਣਾ ਚਾਹੀਦਾ, ਮਾਣ ਸਨਮਾਨ ਜਾਂ ਉੱਥਾ ਪਦਵੀ। ਸੋ ਜੇ ਇੰਨਾ ਕੁ ਵੀ ਕਰ ਲਈਏ, ਜੋ ਤੁਹਾਨੂੰ ਤੁਹਾਡਾ ਅਨੈਲਸਿਸ ਹੈ ਉਦੋਂ ਥੋੜ੍ਹਾ ਜਿਹਾ ਪਿੱਛੇ ਹਟ ਜਾਈਏ, ਤਾਂ ਸੂਤਰਧਾਰਤਾ ਦੇ ਲਈ ਰਾਹ ਜਿਹੜੇ ਹੈਗੇ ਉਹ ਮੋਕਲੇ ਹੋ ਜਾਣਗੇ
ਜੀ।
ਸੋ ਜੇ ਅਸੀਂ ਇਹ ਨਹੀਂ ਕਰਾਂਗੇ ਤਾਂ ਜਿਹੜੀ ਖੁਆਰੀ ਆ ਉਹ ਸਾਂਝੀ ਹੈ ਸਾਰਿਆਂ ਦੀ, ਅਤੇ ਉਹ ਖੁਆਰੀ ਦੇ ਵਿੱਚੋਂ ਨਿਸ਼ਚਿਤ ਰੂਪ ਦੇ ਵਿੱਚ ਹੀ ਇਸ ਜਹਾਨ 'ਚ ਜੋ ਹੋਣਾ ਉਹ ਵੱਖਰੀ ਗੱਲ ਹੈ। ਜਿਹੜੇ ਪੰਥ ਨੂੰ ਮੁੱਖ ਰੱਖ ਕੇ ਸਮਰਪਿਤ ਹੋ ਕੇ ਖੁਆਰ ਹੋ ਕੇ ਜਾਣਗੇ, ਉਹਨਾਂ ਨੂੰ 10ਵੇਂ ਪਾਤਸ਼ਾਹ ਦੇ ਦਰਬਾਰ ਜ਼ਰੂਰ ਜਗ੍ਹਾ ਮਿਲ ਜਾਣੀ। ਇਹ ਵੀ ਖਿਆਲ ਰੱਖਣਾ ਚਾਹੀਦਾ ਵੀ ਗੱਲ ਇਕੱਲੀ ਇਸ ਦੁਨੀਆਂ ਦੀ ਨਹੀਂ ਹੈ
ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੱਲਬਾਤ ਕੀਤੀ ਹੈ ਭਾਈ ਮਨਧੀਰ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਦੱਸਿਆ ਹੈ ਵੀ ਜੋ ਮੌਜੂਦਾ ਸਮੇਂ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਜੋ ਖਿਲਾਰਾ ਹੈ ਉਹਦੇ ਕਾਰਨ ਕੀ ਨੇ, ਉਹ ਕਿਹੜੇ ਕਾਰਨਾਂ ਕਰਕੇ ਹੈ, ਕਿਹੜੀਆਂ ਨੀਤੀਆਂ ਕਰਕੇ ਹੈ, ਅਤੇ ਉਹਨੂੰ ਦਰੁਸਤ ਕਿਵੇਂ ਕੀਤਾ ਜਾ ਸਕਦਾ ਹੈ, ਕਿਹੜੀਆਂ ਨੀਤੀਆਂ ਅਪਣਾਈਆਂ ਜਾ ਸਕਦੀਆਂ ਨੇ ਜਿਨ੍ਹਾਂ ਦੇ ਨਾਲ, ਕਿਹੜਾ ਢਾਂਚਾ ਅਪਣਾਇਆ ਜਾ ਸਕਦਾ ਜਿਨ੍ਹਾਂ ਦੇ ਨਾਲ ਜੋ ਪੰਥ ਦੇ ਵਿੱਚ ਸਿਆਸਤ ਹੈ ਜਿਹੜੀ ਉਹ ਖੇਰੂ ਖੇਰੂ ਹੋ ਰਹੀ ਹੈ, ਉਹਨੂੰ ਮੁੜ ਤੋਂ ਸੂਤਰਬੱਧ ਕੀਤਾ ਜਾ ਸਕਦਾ। ਤਾਂ ਇਸ ਤਰ੍ਹਾਂ ਦੀਆਂ ਹੋਰ ਗੱਲਬਾਤਾਂ ਦੀ ਸਾਂਝ ਅਸੀਂ ਤੁਹਾਡੇ ਨਾਲ ਪਾਉਂਦੇ ਰਹਾਂਗੇ। ਤਾਂ ਤੁਸੀਂ ਬਣੇ ਰਹੋ ਸਿੱਖ ਸਿਆਸਤ ਦੇ ਨਾਲ। ਮੈਨੂੰ ਮਨਦੀਪ ਸਿੰਘ ਨੂੰ ਫਿਲਹਾਲ ਦੇ ਲਈ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।